ਕੇ ਇੱਥੇ ਇਹਦੇ ਵਿੱਚ ਨਾ ਸਦਾ ਸੁੱਖ ਨੇ ਨਾ ਸਦਾ ਦੁੱਖ ਨੇ, ਠੰਡੇ ਤੱਤੇ ਹੋ ਕੇ ਜ਼ਿੰਦਗੀ ਨਿਭਦੀ। ਅਵਤਾਰ ਤਾਂ ਆਉਂਦਾ ਖਾਲਸਾ ਜੀ ਲੋਕਾਂ ਦੇ ਦੁੱਖ ਸੁੱਖ ਨੂੰ ਦੇਖ ਕੇ ਕਿ ਲੋਕ ਤੜਫਦੇ ਨੇ ਦੁੱਖ ਨਾਲ, ਇਹਨਾਂ ਦਾ ਭਲਾ ਹੋ ਜਾਵੇ। ਅਵਤਾਰ ਰੱਖਤੀ ਅਵਤਾਰ ਆ ਲੋਕਾਂ ਨੂੰ ਬਿਪਤਾ ਤੋਂ ਰੱਖਣ ਵਾਸਤੇ ਖਾਲਸਾ ਜੀ ਅਵਤਾਰ ਆਉਂਦਾ ਹੈ। ਸੋ ਆਪ ਅਨਕੰਗਨਾ ਬਿਦਤੇ ਜਸ ਮਨ ਸਾਸਾ ਨਾਨਕਾ, ਅਨਕ ਰਹਿਤ ਪਰਮਾਤਮਾ ਜੋਈ ਨਾਨਕ ਨਾਮ ਕਹਾਵੈ ਸੋਈ। ਸਤਿਗੁਰੂ ਨਾਨਕ ਦੇਵ ਜੀ ਨੇ ਖਾਲਸਾ ਜੀ ਕਲਯੁਗ ਦੇ ਜੀਵਾਂ ਨੂੰ ਕਲਪਨਾ ਦੇ ਸਹਿਤ ਦੇਖ ਕੇ ਅਵਤਾਰ ਧਾਰਿਆ ਹੈ। ਸੋ ਜਦੋਂ ਦੇ ਸਤਸੰਗ ਜੀ ਕਲਯੁਗ ਦੇ ਸਮੇਂ ਦੇ ਅੰਦਰ ਪਹਿਲੇ ਯੁੱਗ ਵੀ ਸਨ, ਉਹਨਾਂ ਯੁੱਗਾਂ ਦੇ ਵਿੱਚ ਵੱਖਰੇ ਵੱਖਰੇ ਅਵਤਾਰ ਸੀ। ਕਲਯੁਗ ਆਇਆ, ਆਪ ਜੀ ਨੇ ਸਤਸੰਗ ਜੀ ਅਵਤਾਰ ਧਾਰਿਆ ਹੈ। ਜੋ ਕਾਰਨ ਹੈ ਨਾ ਅਵਤਾਰ ਧਾਰਨ ਦਾ ਵੀ ਕਿਉਂ ਧਾਰਿਆ, ਉਹ ਆਪਾਂ ਖਾਲਸਾ ਜੀ ਕਥਾ ਵਿਚਾਰ ਰਹੇ ਹਾਂ। ਬਿਰਤੀਆਂ ਨੂੰ ਇਕਾਗਰ ਕਰੋ। ਇਹ ਕਾਰਨ ਕੌਣ ਦੱਸ ਰਿਹਾ? ਭਾਈ ਬਾਲਾ ਜੀ ਦੱਸ ਰਹੇ ਨੇ। ਗੁਰੂ ਅੰਗਦ ਦੇਵ ਜੀ ਦੇ ਪੁੱਛਣ ਤੋਂ ਭਾਈ ਬਾਲਾ ਜੀ ਦੱਸ ਰਹੇ ਨੇ, ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਕਾਰਨ ਇਹ ਹੈ।
ਬਾਲਾ ਬਾਲਣ ਕਰਨ ਲੱਗਾ ਬਰ,
ਭਾਈ ਬਾਲਾ ਜੀ ਉਚਾਰਦੇ ਨੇ ਗੁਰੂ ਅੰਗਦ ਦੇਵ ਦੀ ਸ਼ਰਨ ਵਿੱਚ ਬੈਠ ਕੇ,
ਸਸਮੁਖ ਤੇ ਇਤਿਹਾਸ ਸੁਦਾਸਰ।
ਇਹ ਸਤਸੰਗ ਦੀ ਕਥਾ ਕੈਸੀ ਹੈ? ਅੰਮ੍ਰਿਤ ਹੈ, ਚੰਦਰਮਾ ਵਰਗਾ ਸੋਹਣਾ ਮੁੱਖ ਹੈ ਭਾਈ ਬਾਲਾ ਜੀ ਦਾ। ਜਿਵੇਂ ਚੰਦਰਮਾ ਦੇ ਵਿੱਚੋਂ ਸੋਹਣੀਆਂ ਕਿਰਨਾਂ ਨਿਕਲਦੀਆਂ ਸ਼ਾਂਤੀ ਦਿੰਦੀਆਂ, ਇਸੇ ਤਰ੍ਹਾਂ ਸਤਸੰਗ ਜੀ ਭਾਈ ਬਾਲਾ ਜੀ ਦੀ ਮੁੱਖ ਚੋਂ ਕਥਾ ਸੁੰਦਰ ਹੈ ਨਿਕਲਦੀ।
ਸ੍ਰੀ ਬਾਲਾ ਸੁੰਦਰ ਵਾਚ, ਕਲਯੁਗ ਪਾਏ ਅਕਾਲ ਪਰਜੋਰਾ।
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਮੈਂ ਕਾਰਨ ਦੱਸਦਾ ਹਾਂ। ਕਲਯੁਗ ਚੜ ਗਿਆ ਜਿਸ ਵੇਲੇ, ਬਿਨਾਂ ਹੀ ਸਮੇਂ ਤੋਂ ਇਹਨੇ ਬਹੁਤਾ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਜੇ ਸਤਸੰਗਤ ਜੀ, ਸੂਰਜ ਹਰੇ ਸਵੇਰ ਦਾ ਚੜ੍ਹੇ ਧੁੱਪ ਪਾਵੇ ਦੁਪਹਿਰ ਜਿੰਨੀ, ਫਿਰ ਆਪਾਂ ਕਹਿੰਦੇ ਵੀ ਹਲੇ ਤਾਂ ਸੂਰਜ ਸਵੇਰ ਦਾ ਸੂਰਜ ਇੰਨੀ ਧੁੱਪ ਨਹੀਂ ਪਾਉਂਦਾ ਹੁੰਦਾ। ਤੇਜ਼ ਹੋਵੇ ਸੂਰਜ ਦਾ ਦੁਪਹਿਰ ਦੇ ਸੂਰਜ ਨਾ, ਚੜ੍ਹਿਆ ਹੋਵੇ ਸਵੇਰੇ ਹੀ ਹਲੇ, ਫਿਰ ਦੁਪਹਿਰੇ ਤਾਂ ਬਾਹਲੀ ਬੁਰੀ ਹਾਲਤ ਹੋਊ। ਕਲਯੁਗ ਨੇ ਸਤਸੰਗ ਜੀ ਹਲੇ ਚੜ੍ਹਿਆ ਹੀ ਸੀ, ਪਹਿਲਾਂ ਹੀ ਸਤਸੰਗ ਜੀ ਬੜੇ ਭਿਆਨਕ ਪਾਪ ਹੋਣੇ ਸ਼ੁਰੂ ਹੋ ਗਏ। ਦੁਨੀਆਂ ਜਿਵੇਂ ਭੱਠੀ 'ਚ ਦਾਣਾ ਭੁੱਜਦਾ ਹੈ, ਐਂ ਤੜਫਣ ਲੱਗ ਗਈ, ਤੁਰਕਾਂ ਦਾ ਰਾਜ ਹੋ ਗਿਆ।
ਪ੍ਰਗਟ ਭਏ ਅਗ ਉਹ ਪਰਕੋਰਾ,
ਕਲਯੁਗ ਦਾ ਸਤਸੰਗਤ ਜੀ ਉਸ ਵੇਲੇ ਜਿਸ ਵੇਲੇ ਜ਼ੋਰ ਪਿਆ, ਨਿਸ਼ਾਨੀ ਕੀ ਕਲਯੁਗ ਦੀ? ਥਾਂ ਥਾਂ ਤੇ ਪ੍ਰਗਟ ਭਿਆਨਕ ਪਾਪ ਹੋਣ ਲੱਗ ਗਏ।
ਆਦਿ ਦਕਾਲ ਹੋਤ ਉਤਪਾਤਾ,
ਪਹਿਲਾਂ ਹੀ ਸਤਸੰਗਤ ਜੀ ਕਾਲ ਪੈਣ ਲੱਗ ਗਏ, 12-12 ਸਾਲ ਦੇ ਕਾਲ ਪੈਣੇ, ਅੱਧੇ ਲੋਕਾਂ ਨੇ ਭੁੱਖੇ ਤੜਫ ਤੜਫ ਕੇ ਮਰ ਜਾਣਾ, ਐ ਉਹ ਪੱਧਰ ਹੋਣ ਲੱਗ ਗਏ।
ਭਇਓ ਮਲੇਸ਼ ਰਾਜ ਬਖਿਆਤਾ,
ਦੂਸਰੇ ਪਾਸੇ ਜਿਹੜਾ ਧਰਮ ਦਾ ਰਾਜ ਸੀ ਛਤਰੀ ਵੰਸ਼ ਦੇ ਵਿੱਚ, ਉਹ ਵੀ ਚਲਿਆ ਗਿਆ। ਸ਼ਿਪ ਦੇ ਪੱਛਮ ਵੱਲੋਂ ਤੁਰਕ ਆ ਗਏ, ਮਲੇਸ਼ਾਂ ਦਾ, ਤੁਰਕਾਂ ਦਾ ਰਾਜ ਹੋ ਗਿਆ ਭਾਰਤ ਵਰਸ਼ ਦੇ ਅੰਦਰ, ਜ਼ੁਲਮ ਕਰਨ ਲੱਗ ਗਏ।
ਪੰਥ ਮੁਹੰਮਦ ਭਰਤ ਪਾਰਾ,
ਇਹ ਮੁਹੰਮਦ ਦਾ ਜਿਹੜਾ ਪੰਥ ਹੈ ਸਤਸੰਗ ਜੀ, ਸੁੰਨੀ ਲੋਕ ਮੁਸਲਮਾਨ ਥਾਂ ਥਾਂ ਵਧਣ ਲੱਗ ਗਏ।
ਕਲਮਲ ਮੈਂ ਮਤਹੀਨ ਵਿਚਾਰਾ,
ਸਾਰੇ ਲੋਕ ਵਿਚਾਰ ਤੋਂ ਹੀਣ, ਪਾਪ ਨੇ ਗ੍ਰਸ ਲਏ ਪਾਪੀ।
ਗਊ ਗਰੀਬ ਕੋ ਹਤੈ ਕਸਾਲੀ,
ਕੁਨਿਆ ਕਰਕੇ ਸਤਸੰਗ ਜੀ ਗਊ ਗਰੀਬ ਨੂੰ ਮਾਰਦੇ ਨੇ, ਗਰੀਬ ਨਾਲ ਵੀ ਧੱਕਾ ਕਰਦੇ, ਉਹਨਾਂ ਦਾ ਗਲ ਘੁੱਟਦੇ, ਔਰ ਥਾਂ ਥਾਂ ਬੁੱਚੜ ਖਾਨੇ ਖੁੱਲ ਗਏ, ਗਾਈਆਂ ਵੱਢਣ ਲੱਗ ਗਏ।
ਕਲਕੇ ਕਾਲੇ ਕੀਨ ਕਚਾਲੀ,
ਕਲਯੁਗ ਦੇ ਸਮੇਂ ਨੇ ਚੜ੍ਹਦੇ ਨਹੀਂ ਸਤਸੰਗਤ ਜੀ, ਇਹੀ ਜੀ ਖੋਟੀ ਰੀਤੀ ਪ੍ਰਗਟ ਕਰ ਦਿੱਤੀ।
ਨਿਰਪਤ ਪਏ ਮੰਤ ਮੰਦ ਮਿਲੀਨਾ,
ਇੱਥੇ ਤਾਂ ਰਾਜੇ ਪਰਜਾ ਦੀ ਰਾਖੀ ਕਰਦੇ ਸੀ, ਰਾਜੇ ਅਯਾਸ਼ ਹੋ ਗਏ, ਮੰਦੀ ਮਤ ਵਾਲੇ,
ਜਨ ਸੁਭ ਕਰਮ ਖੋਸ ਕਿਸ ਲੀਨਾ,
ਇਹੀ ਜੀ ਮਲੀਨ ਬਿਰਤੀ ਵਾਲੇ ਰਾਜੇ ਪ੍ਰਗਟ ਹੋਣ ਲੱਗ ਗਏ। ਖਾਲਸੇ ਹੀ ਚੰਗਾ ਸ਼ੁਭ ਕਰਮ ਫਾਣੀ ਖੋ ਹੀ ਲਿਆ ਉਹਨਾਂ ਕੋਲੋਂ ਕਿਸੇ ਨੇ, ਉਹਨਾਂ ਨੇ ਕਸਮੀ ਖਾ ਲਈ ਵੀ ਸੋਹਣਾ ਕੰਮ ਕਰਨਾ ਹੀ ਨਹੀਂ।
ਮੰਤਰੀ ਲੋਲਪ ਬੇਸਿਆ ਗਾਮੀ,
ਉਹਨਾਂ ਦੇ ਵਜ਼ੀਰ ਵੀ ਉਹੋ ਜਿਹੀ ਲਾਲਚੀ ਸਤਸੰਗਤ ਜੀ, ਬੇਸਵਾ ਦੇ ਘਰਾਂ ਜਾਣ ਵਾਲੇ ਵਜ਼ੀਰ ਬਣ ਗਏ।
ਦੁਰਾਚਾਰ ਕਰੀ ਮਹਿਨ ਮਨਬਾਨੀ,
ਮਨ ਟੇਢੇ ਵਾਲੇ ਖੋਟੇ ਆਚਾਰ ਕਰਦੇ ਨੇ।
ਦੋਹਰਾ ਦੁਰਮਤ ਦੁਸ਼ਟ ਦਰੋਦਰੀ,
ਖੋਟੀ ਮਤ ਥਾਂ ਥਾਂ ਤੇ ਸਤਸੰਗ ਜੀ ਫੈਲ ਗਈ, ਇਸ ਤਰ੍ਹਾਂ ਜੂਏਬਾਜ਼ੀ ਚੱਲ ਪਈ।
ਦੋ ਕ੍ਰਿਤ ਦੁਖਤ ਕਲੇਸ਼,
ਦੁਸ਼ਟ ਲੋਕ ਖੋਟੀ ਕਿਰਤ ਕਰਨ ਲੱਗ ਗਏ। ਕਲੇਸ਼ ਸਤ ਸੰਗਤ ਜੀ ਸਾਰੇ ਅਸ਼ਾਂਤੀ ਫੈਲ ਗਈ, ਕਲਪਨਾ ਹੀ ਭਰ ਗਈ।
ਸੂਨ ਸਿੰਘ ਕਾ ਸਰਸ ਸੋ,
ਅਹੀ ਜੀ ਸਤ ਸੰਗਤ ਜੀ ਲੋਕਾਂ ਦੇ ਹਿਰਦੇ ਚ ਕਲਪਨਾ ਤਪਣ ਲੱਗ ਗਏ। ਹਿਰਦੇ ਐ ਸਮਝ ਲੋ ਜਿਵੇਂ ਸਤ ਸੰਗਤ ਜੀ ਇੱਕ ਰਾਹੂ ਗ੍ਰਹਿ ਹੈ, ਉਹ ਚੰਦਰਮਾ ਨੂੰ ਲੱਗਦਾ ਆਪਾਂ ਕਹਿੰਦੇ ਹੁਣ ਗ੍ਰਹਿਣ ਲੱਗ ਗਿਆ, ਉਹ ਜਿਵੇਂ ਰਾਹੂ ਗ੍ਰਹਿ ਹੈ।
ਸੂਨ ਸਿੰਘ ਕਾ ਸਰਸ ਸੋ,
ਜਿਹੜਾ ਚੰਦਰਮਾ ਸੀ ਸਤ ਸੰਗਤ ਜੀ ਉਸ ਨੂੰ ਉਹ ਢੱਕ ਲੈਂਦਾ ਗ੍ਰਹਿ। ਐ ਧਰਮ ਤਾਂ ਹੈਗਾ ਚੰਦਰਮਾ ਦੀ ਨਿਆਈ, ਧਰਮ ਨੂੰ ਐ ਢੱਕ ਲਿਆ ਪਾਪਾਂ ਨੇ ਕਲਯੁਗ ਦੇ ਭਿਆਨਕ ਸਮੇਂ ਨੇ। ਜਿਵੇਂ ਰਾਹੂ ਗ੍ਰਹਿ ਗ੍ਰਹਿਣ ਲੱਗੇ ਤੋਂ ਚੰਦਰਮਾ ਨੂੰ ਢੱਕ ਲੈਂਦਾ ਹੈ।
ਧਰਮ ਪਇਓ ਰੰਕੇਸ਼,
ਧਰਮ ਸਤਸੰਗ ਜੀ ਚੰਦਰਮਾ ਦੀ ਨਿਆਈ ਲੁਕ ਚੱਲਿਆ।
ਚੌਪਈ ਨਿਰਪਿਤ ਪਕਾਰ ਨਾ ਸੁਣੇ ਹੈ ਕਾਈ,
ਕੀ ਹਾਲਤ ਹੋਈ ਰਾਜੇ ਕਿਸੇ ਦੀ ਫਰਿਆਦ ਹੀ ਨਹੀਂ ਸੁਣਦੇ।
ਕਾਜੀ ਰਿਸ਼ਵਤ ਬਸ ਅਦਕਾਈ,
ਕਾਜੀ ਲੋਕ ਸੀ ਉਹ ਰਿਸ਼ਵਤ ਲੈਣ ਲੱਗ ਗਏ।
ਝੂਠੇ ਕੋ ਸਾਚਾ ਕਰ ਦੇਈ,
ਜੇ ਕੋਈ ਝੂਠਾ ਉਹਨਾਂ ਨੂੰ ਸੱਚਾ ਬਣਾ ਦਿੰਦੇ। ਇਹੀ ਜੀ ਕਚਹਿਰੀ ਲੱਗਣ ਲੱਗ ਗਈ।
ਸਤ ਨਿਆਂ ਕੋ ਨਾਉ ਨਲੇ ਨੀ,
ਸੱਚਾ ਨਿਆਂ ਕਰਨ ਦਾ ਕੋਈ ਨਾਮ ਨੀ ਸੀ ਲੈਂਦਾ।
ਜੈ ਤੈ ਚਲੀ ਮਲੇਸ਼ਨ ਭਾਖਾ,
ਜਿੱਥੇ ਕਿੱਥੇ ਖਾਲਸਾ ਜੀ ਆਪਣੀ ਦੇਸ਼ ਦੀ ਭਾਸ਼ਾ ਤਿਆਗ ਦਿੱਤੀ। ਕੋਈ ਅਰਬੀ ਬੋਲਦਾ, ਕੋਈ ਫਾਰਸੀ ਬੋਲਦਾ, ਇਹ ਮਲੇਸ਼ਾ ਦੀ ਭਾਸ਼ਾ ਚੱਲ ਪਈ।
ਨਿਜ ਨਿਜ ਧਰਮ ਨਰਨ ਸਭ ਅਪਨਾਖਾ,
ਆਪੋ ਆਪਣਾ ਧਰਮ ਸਾਰੇ ਲੋਕਾਂ ਨੇ ਛੱਡ ਦਿੱਤਾ। ਇਹੋ ਜਿਹਾ ਕਲਯੁਗ ਦਾ ਪ੍ਰਭਾਵ ਪਿਆ।
ਪੁੰਨਹੀਨ ਤਨ ਪਾਪਣ ਪੀਨਾ,
ਲੋਕ ਪੁੰਨਾ ਤੋਂ ਹੀਣੇ ਹੋ ਗਏ, ਕਮਜ਼ੋਰ ਹੋ ਗਏ, ਪੁੰਨਾ ਦੇ ਪਕਸ਼ ਵੱਲੋਂ ਕਮਜ਼ੋਰ ਨੇ, ਪਾਪਾਂ ਨਾਲ ਮੋਟੇ ਹੁੰਦੇ ਜਾਂਦੇ ਹਨ।
ਦਰਬ ਖਸੋਟੇ ਦੇਖਤ ਦੀਨਾ,
ਗਰੀਬ ਨੂੰ ਦੇਖ ਕੇ ਧਨ ਖੋਹੀ ਜਾਂਦੇ ਨੇ।
ਪਰ ਕਾਰਜ ਕੇ ਕਰਤਾ ਹਾਨੀ,
ਆਪਣੇ ਕੰਮ ਸਵਾਰਨ ਵਾਸਤੇ ਦੂਜੇ ਦੇ ਕੰਮ ਨੂੰ ਹਟਾ ਦਿੰਦੇ ਨੇ, ਨਾਸ ਕਰ ਦਿੰਦੇ ਨੇ।
ਸਣ ਜਿਉ ਤਨ ਖੋਵੇ ਦੁਖਦਾਨੀ,
ਜਿਵੇਂ ਸਣ ਦਾ ਸੁਭਾਅ ਖਾਲਸਾ ਜੀ ਆਪ ਵੀ ਆਪਣੀ ਖਲ ਲਹਾਉਂਦੀ ਹੈ ਉੱਤੋਂ। ਜ਼ਿਮੀਂਦਾਰਾਂ ਨੂੰ ਪਤਾ ਜਿਹੜੀ ਸਣ ਹੁੰਦੀ ਹੈ, ਖਰਸੇ ਜਿਹਦੇ ਰੱਸੇ ਬਣਦੇ ਹੈ, ਉਹਨੂੰ ਪਹਿਲਾਂ ਬੀਜ ਕੇ ਜਿੱਥੋਂ ਐਨ ਪੱਕਦੀ ਹੈ, ਇਹਨੂੰ ਵੱਢ ਕੇ ਸਤਸੰਗ ਜੀ ਛੱਪੜ 'ਚ ਸੁੱਟਦੇ ਹੈ, ਉਹ ਉੱਤੋਂ ਉਹਦੀ ਛਿੱਲ ਲਾਹੀ ਜਾਂਦੀ ਹੈ। ਉਹ ਆਪ ਤਾਂ ਛਿੱਲ ਲਹਾਉਂਦੀ ਹੈ, ਆਪ ਫਿਰ ਰੱਸੇ ਬਣ ਕੇ ਲੋਕਾਂ ਦੇ ਗਿੱਟਿਆਂ 'ਚ ਬੰਧਨ ਪਾਉਂਦੀ ਹੈ। ਐਂ ਪਾਪੀ ਲੋਕ ਆਪ ਤਾਂ ਪਾਪ ਨਾਲ ਗ੍ਰਸੇ ਜਾਂਦੇ ਨੇ, ਲੋਕਾਂ ਨੂੰ ਵੀ ਤੰਗ ਕਰਦੇ ਨੇ।
ਪਰ ਤਨ ਪਰ ਨਿੰਦਿਆ ਪਰਦਾਰਾ,
ਪਰਾਏ ਤੁਹਾਨੂੰ ਖਿੱਚਣਾ, ਪਰਾਈ ਨਿੰਦਿਆ ਕਰਨੀ, ਪਰਾਈ ਇਸਤਰੀ ਵੱਲ ਤੱਕਦੇ ਨੇ।
ਨਿਸ ਦਿਨ ਤਨ ਮਨ ਸੋ ਹਿੱਤ ਧਾਰਾ,
ਤਿੰਨਾਂ ਆਦਤਾਂ ਵਿੱਚ ਤਨ ਮਨ ਧਨ ਕੇ ਹਿੱਤ ਧਾਰਿਆ ਹੋਇਆ ਲੋਕਾਂ ਨੇ।
ਦੋਹਰਾ ਜਗਮ ਬਹੁਤ ਸਰੇ ਵਰੇ ਕਰਤ ਜਗੰਬਰ,
ਇਹ ਤਾਂ ਆਮ ਪਰਜਾ ਦੀ ਸਤਸੰਗ ਜੀ ਹਾਲਤ ਦੱਸੀ ਨਾ, ਜਦੋਂ ਕਲਯੁਗ ਚੜਿਆ ਹੈ ਜਿਹਾ ਸਮਾਂ ਭਿਆਨਕ, ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਥੋੜਾ ਜਿਹਾ ਸਮਾਂ ਸਤਸੰਗਤ ਜੀ, ਕਿਉਂ ਦੁਆਪਰ ਜਿਹੜਾ ਯੁੱਗ ਸੀ ਇਹ ਰਾਜੇ ਪਰਿਸ਼ਦ ਦੇ ਟਾਈਮ ਖਤਮ ਹੋ ਗਿਆ। ਉਸ ਤੋਂ ਬਾਅਦ ਜਦੋਂ ਕਲਯੁਗ ਚੜਿਆ, ਖਾਲਸਾ ਜੀ ਚੜ੍ਹਦੇ ਸਾਰ ਹੀ ਐਂ ਲੋਕ ਪਾਪੀ ਹੋ ਗਏ, ਇਕਦਮ ਪ੍ਰਭਾਵ ਪਾ ਦਿੱਤਾ ਕਲਯੁਗ ਨੇ। ਸੋ ਇੱਧਰ ਸਤਸੰਗਤ ਜੀ ਤਕਰੀਬਨ 4,500 ਸਾਲ ਕਲਯੁਗ ਐਂ ਲੰਘਿਆ, ਬੜਾ ਭਾਰੀ ਜੁਰਮ ਹੋਇਆ। ਫਿਰ ਭਾਈ ਵਾਹਿਗੁਰੂ ਨੂੰ ਅਵਤਾਰ ਧਾਰਨਾ ਪਿਆ ਗੁਰੂ ਨਾਨਕ ਰੂਪ ਹੋ ਕਰਕੇ। ਪੜ੍ਹੋ ਪੰਕਤੀ ਇਹੀ,
ਜੰਗਮ ਬਹੁਤ ਸਰੇ ਵਰੇ,
ਜਿਵੇਂ ਪਰਜਾ ਦੇ ਲੋਕ ਸਤਸੰਗ ਜੀ ਬਹੁਤ ਦੁਖੀ ਹੋਏ, ਰਾਜੇ ਪਾਪੀ ਬਣ ਗਏ, ਵਜ਼ੀਰ ਵੀ ਬੇਸਵਾਗਾਮੀ ਹੋ ਗਏ, ਵਾਢੀ ਚੱਲ ਪਈ, ਰਿਸ਼ਵਤ ਚੱਲ ਪਈ, ਧੀ ਭੈਣ ਦੀ ਸਾਂਝ ਨਾ ਰਹੀ, ਇਹੋ ਜਿਹੇ ਲੋਕ ਸਾਰੇ ਥਾਂ ਥਾਂ 'ਤੇ ਹੋ ਗਏ। ਫਿਰ ਦੂਜਾ ਪੱਖ ਹੈ ਧਰਮੀ ਲੋਕਾਂ ਦਾ, ਜਿੰਨੇ ਸਾਧੂ ਲੋਕ ਉਹਨਾਂ ਦੀਆਂ ਵੀ ਬਿਰਤੀਆਂ ਵਿਗੜ ਗਈਆਂ। ਜੰਗਮ ਸਾਧ ਸੰਗਤ ਜੀ ਆਹ ਦੇਖੇ ਉਹਨੇ ਆਪਣੇ ਪਿੰਡਾਂ ਦੇ ਵਿੱਚ, ਉਹ ਟੱਲੀ ਨਾਲ ਵਜਾਉਂਦੇ, ਮੋਰਾਂ ਦੇ ਫੰਘ ਸਿਰ 'ਤੇ ਰੱਖੇ ਹੁੰਦੇ ਹੈ, ਉਹ ਪਾਰਵਤੀ ਦਾ ਵਿਆਹ ਗਾਉਂਦੇ ਹੁੰਦੇ ਹੈ, ਸ਼ਿਵ ਬੋਲੇ ਭੰਡਾਰ ਭਰੇਂਗੇ ਤਦ ਕਹਿੰਦੇ ਹੁੰਦੇ ਆ ਖਾਲਸਾ ਜੀ, ਉਹਨਾਂ ਨੂੰ ਜੰਗਮ ਕਹਿੰਦੇ ਨੇ। ਉਹ ਜੰਗਮ ਜਿਹੜੇ ਸਾਧੂ ਸੀ, ਜੰਗਮ ਅਤੇ ਸਰੇਵੜੇ ਜਿਹੜੇ ਮੂੰਹ 'ਤੇ ਪੱਟੀਆਂ ਬੰਨੀ ਵਿੱਚ ਜਾਏ ਨਹੀਂ, ਇਹੋ ਜਿਹੜੇ ਧਰਮੀ ਲੋਕ ਸੀ।
ਕਰਤ ਦਿਗੰਬਰ ਰਾਰ,
ਦਿਗੰਬਰ ਨਾ ਗਏ ਸਾਧੂ, ਇਹ ਆਪਸ ਵਿੱਚ ਹੀ ਝਗੜਨ ਲੱਗ ਗਏ ਈਰਖਾ ਨਾਲ।
ਖੱਟ ਦਰਸ਼ਨ ਹਰ ਨਾਮ ਬਿਨ,
ਹਰੀ ਦੇ ਨਾਮ ਤੋਂ ਸੁੰਜੇ ਹੋ ਗਏ, ਨਾਮ ਜਪਣਾ ਭੁੱਲ ਗਏ, ਆਪਸ ਵਿੱਚ ਹੀ ਭੇਖ ਭੇਖ, ਉਹ ਕਹਿੰਦਾ ਸਾਡਾ ਭੇਖ ਚੰਗਾ, ਉਹ ਕਹਿੰਦਾ ਸਾਡਾ ਭੇਖ ਚੰਗਾ, ਖੱਟ ਭੇਖ ਨੇ ਸਤਸੰਗ ਜੋਗੀ ਜੰਗਮ ਸਰੇਵੜੇ ਸੰਨਿਆਸੀ ਔਰ ਦਰਵੇਸ਼, ਛੇਵਾਂ ਜਾਮਾ ਵਿਪਰਕਾ ਜਾਮਾ ਮੀਨ ਨਾ ਮੇਖ, ਇਹ ਛੇ ਭੇਖ ਆਪਸ ਵਿੱਚ ਹੀ ਲੜਨ ਲੱਗ ਗਏ।
ਹੋਤ ਬਾਦ ਮੈਂ ਖੁਆਰ,
ਬਹੁਤ ਝਗੜਿਆਂ ਚ ਖੁਆਰ ਹੁੰਦੇ ਹਨ।
ਚੌਪਈ ਕੀਨੇ ਦਵਾਦਸ ਮਾਰਗ ਜੋਗੀ,
ਗੋਰਖਨਾਥ ਦੇ ਸਤਸੰਗ ਜੀ ਜੋਗ ਮਤ ਦੇ ਬਾਰਾਂ ਮਤ ਚੱਲ ਪਏ, ਖਿੰਡ ਗਏ। ਆਈ ਪੰਥ ਕਨੀਫਾ ਪੰਥ ਇਤਾਦਕ ਪਾਗਲ ਪੰਥ ਸਤਸੰਗਤ ਜੀ, ਇਹ ਬਹੁਤ ਬਾਰਾਂ ਪੰਥ ਨੇ ਜੋਗੀਆਂ ਦੇ।
ਪਾਉ ਭਗਤ ਬਿਨ ਪਏ ਬਿਯੋਗੀ,
ਲੇਕਿਨ ਖਾਲਸਾ ਜੀ ਪ੍ਰੇਮਾ ਭਗਤੀ ਤੋਂ ਬਿਨਾਂ ਖਾਲੀ ਸਾਰੇ। ਧਰਮ ਉਹੀ ਹੈ ਜੇ ਭਗਤੀ ਕੀਤੀ ਜਾਵੇ, ਨਹੀਂ ਧਰਮ ਕਾਹਦਾ ਹੈ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤਕਾਲ ਕਾਤੀ ਕਟਿਓ ਵਾਸ ਨਰਕ ਮੋਲੀਨ, ਸਾਰੇ ਸਤਿ ਜੀ ਪਰਮੇਸ਼ਵਰ ਤੋਂ ਵਿਛੜ ਗਏ।
ਕਰੇ ਸ਼ਾਸਤਰਨ ਵਿਪਰ
ਕੁਬਾਦਾ
ਕੁਬਾਦਾ,
ਜਿਹੜੇ ਸਤਸੰਗ ਜੀ ਵਿਦਵਾਨ ਸੀ ਉਹ ਸ਼ਾਸਤਰ ਤੋਂ ਪੜ੍ਹ ਕੇ ਲੇਕਰ ਚਰਚਾ ਕਰਨ ਲੱਗ ਗਏ, ਕਹਿੰਦੇ ਹਜ਼ਾਰ ਹਜ਼ਾਰ ਇਨਾਮ ਲਵਾਂਗੇ ਚਰਚਾ ਜਿੱਤਣ ਦਾ। ਭਗਤੀ ਦਾ ਕੀ ਕਰਨੀ ਸੀ, ਉਲਟਾ ਲੜਨ ਲੱਗ ਗਏ।
ਬਹੁਤ ਪਰਸਪਰ ਵਧਤ ਬਖਾਦਾ,
ਬਹੁਤ ਹੀ ਝਗੜੇ ਵੱਧ ਗਏ।
ਮੂੰਡ ਮੰਡਾਵੇ ਹੋਏ ਸੰਨਿਆਸੀ,
ਸ਼ਰਮ ਨਾ ਲੈਂਦੇ, ਕਹਿੰਦੇ ਮੂੰਡ ਮੰਡਾਏ ਭਏ ਸੰਨਿਆਸੀ, ਨਾਰ ਮਰੇ ਘਰ ਸੰਪਤ ਨਾਸੀ, ਘਰ ਦੀ ਭੂਤੀ ਨਾਸ ਹੋ ਜਾਣੀ, ਕੁਛ ਰਹਿਣਾ ਨਾ, ਘਰ ਵਾਲੀ ਚੜ੍ਹਾਈ ਕਰ ਜਾਣੀ, ਕਹਿੰਦੇ ਹੁਣ ਨੀ ਕੋਈ ਆਸਰਾ, ਚਲੋ ਸਾਧਾਂ ਨਾਲ ਰਲ ਜਾਂਦੇ ਆ, ਇਹੋ ਜਿਹੇ ਹੋ ਗਏ।
ਦਰਬ ਨਾਰ ਮੇਰੇ ਦਾ ਦਰਾਸੀ,
ਮਗਰੋਂ ਸਾਧ ਬਣ ਕੇ ਵੀ ਸਤਸੰਗ ਦੀ ਬਿਰਤੀ ਸ਼ੁੱਧ ਨਾ ਰਹੀ, ਧਨ ਵਿੱਚ ਵੀ ਬਿਰਤੀ ਰਹੀ, ਇਸਤਰੀਆਂ ਵੱਲ ਵੀ ਰਹੀ।
ਪਏ ਅਤੀਤ ਕਹਾਏ ਬੈਰਾਗੀ,
ਉੱਤੋਂ ਬਰਕਤ ਖਵਾਉਂਦੇ ਆ ਬੈਰਾਗੀ ਆਪਣੇ ਆਪ ਨੂੰ,
ਗ੍ਰਸਤੀ ਤੇ ਵਧ ਮਨ ਦੌ ਲਾਂਗੀ,
ਨਾਲੇ ਤਾਂ ਬਰਕਤੀ ਬਰਕਤ ਨੇ ਨਾਲੇ ਬਰਾਗ ਧਾਰਿਆ, ਕਹਿੰਦੇ ਅਸੀਂ ਬਰਾਗੀ ਸਾਧੂ ਹੁੰਦੇ ਹਾਂ, ਪਰ ਅੰਦਰ ਡੌ ਅਗਨੀ ਤ੍ਰਿਸ਼ਨਾ ਦੀ ਗ੍ਰਸਤੀ ਨਾਲੋਂ ਵੀ ਜ਼ਿਆਦਾ ਲੱਗੀ ਹੋਈ ਹੈ। ਗ੍ਰਸਤੀ ਦੇ ਜੇ ਸਤਸੰਗਤ ਜੀ 100 ਪੱਲੇ ਹੋਵੇਗਾ, ਉਸੇ 'ਚ ਹੀ ਸਬਰ ਕਰ ਲੂ, ਉਹਨੇ 10 ਨਿਆਣੇ ਪਾਲਣੇ ਹੈ, ਉਹ ਅਗਰਾਹੀ ਕਰਦਾ ਰੱਜਦਾ ਹੀ ਨਹੀਂ ਹੈ। ਇੰਨੀ ਸਾਧਾਂ ਨੂੰ ਵੀ ਸਤਸੰਗ ਦੀ ਤ੍ਰਿਸ਼ਨਾ ਲੱਗ ਗਈ।
ਪੰਡਿਤ ਪਹਿਰੂਆ ਕਰੇ ਸਤੇਈ,
ਫੇਰ ਰਹਿ ਗਏ ਪੰਡਿਤ, ਆਪਾਂ ਕਹਿੰਦੇ ਬ੍ਰਾਹਮਣ ਗੁਰੂ ਹੈ ਜਗਤ ਕਾ, ਇਹ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਕਾਰਨ ਸਤਸੰਗਤ ਜੀ, ਇਹ ਦੱਸ ਆਪਾਂ ਵਿਚਾਰ ਰਹੇ ਹਾਂ, ਕਿਉਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ? ਜੇ ਕੋਈ ਆਪਾਂ ਨੂੰ ਕੱਲ ਨੂੰ ਪੁੱਛੇ ਕੀ ਪਹਿਲਾਂ ਉਪਦੇਸ਼ ਨਹੀਂ ਸੀ, ਕੀ ਲੋਕ ਸਿਮਰ ਨਹੀਂ ਸੀ ਕਰਦੇ, ਕੀ ਲੋੜ ਸੀ ਅਵਤਾਰ ਧਾਰਨ ਦੀ? ਸੋ ਜਿੰਨੇ ਸਤਸੰਗ ਜੀ ਪੰਡਿਤ ਪਹਿਰੇਦਾਰ ਆਪਣੇ ਆਪ ਨੂੰ ਖਵਾਉਂਦੇ ਸੀ, ਇਹ ਵੀ ਚੋਰੀ ਕਰਨ ਲੱਗ ਗਏ।
ਰਖਵਾਰੀ ਕੋ ਸਦਨ ਕਰੇਈ,
ਦੱਸੋ ਭਾਈ ਗ੍ਰਸਤੀਆਂ ਦੇ ਲੋਕਾਂ ਦੀ ਘਰ ਦੀ ਰਾਖੀ ਕੌਣ ਕਰੂ? ਬ੍ਰਾਹਮਣ ਨੂੰ ਗੁਰੂ ਮੰਨਿਆ ਕਰਦੇ, ਬੜੇ ਪ੍ਰਸੰਗ ਆਉਂਦੇ ਹੈ, ਬ੍ਰਾਹਮਣੀ ਨੂੰ ਪੁੱਛ ਲੈਣਾ ਯਜਮਾਨਾਂ ਦੇ ਕੁੜੀ ਦਾ ਫੇਰੇ ਹੋਣੇ ਨੇ, ਦੱਸ ਕਾਹਦੀ ਘਾਟ ਹੈ। ਜਿਹੜੀ ਕੋਈ ਚੀਜ਼ ਘਾਟ ਹੋਣੀ ਬ੍ਰਾਹਮਣੀ ਨੇ ਦੱਸ ਦੇਣੀ। ਜੱਟ ਨੇ ਵਿਚਾਰੇ ਨੇ ਆਉਣਾ ਵੀ ਜੀ ਮੇਰੀ ਲੜਕੀ ਦਾ ਵਿਆਹ, ਪਰ ਉਹ ਦਾਦਾ ਜੀ ਕੋਈ ਗ੍ਰਹਿ ਤਾਂ ਨਹੀਂ ਉਲਟ? ਹਾਂ ਕਹਿੰਦੇ ਗ੍ਰਹਿ ਤਾਂ ਉਲਟ ਹੈ, ਮੂਹਰੇ ਸਿਆਲ ਆਉਂਦਾ ਸੀ, ਰੂਹ ਚਾਹੀਦੀ ਸੀ ਰਜਾਈਆਂ ਭਰਾਉਣੀਆਂ। ਕਹਿੰਦਾ ਕਪਾਹੂ ਦੇਵਤੇ ਦੀ ਕਰੋਪੀ ਹੈ। ਕਹਿੰਦਾ ਫੇਰ, ਕਹਿੰਦਾ ਬੇਦੀ ਦੇ ਆਲੇ ਦੁਆਲੇ 4 ਪੰਡਾਂ ਕਪਾਹ ਦੀਆਂ ਰੱਖਦੀ ਜੱਟਾ, ਫਿਰ ਕੋਈ ਵਿਘਨ ਨਹੀਂ ਪੈਂਦਾ। ਜਦ ਜੰਨ ਆਈ, ਉਹ ਜੰਨ ਦੇ ਨਾਲ ਵੀ ਮੁੰਡੇ ਵਾਲਿਆਂ ਦਾ ਵੀ ਪ੍ਰੋਥ ਹੁੰਦਾ, ਉਹ ਹੈਰਾਨ ਹੋ ਗਿਆ ਵੀ ਅੱਗੇ ਵਧੇ ਫੇਰੇ ਹੁੰਦੇ ਦੇਖੇ ਬਈ ਕਪਾਹ ਦੀਆਂ ਪੰਡਾਂ ਨਹੀਂ ਸੀ ਦੇਖੀਆਂ। ਉਹ ਆ ਕੇ ਆਪਣੀ ਭਾਸ਼ਾ 'ਚ ਕਹਿੰਦਾ ਅਸਚਰਜ ਵਿਆਹ ਚਿਤਰਫ ਕਪਾਹ, ਕਹਿੰਦਾ ਬੜਾ ਅਸਚਰਜ ਵਿਆਹ ਹੈ, 4 ਚਪੇਰੇ ਕਪਾਹ ਦੇ ਢੇਰ ਲੱਗੇ ਪਏ ਹੈ। ਉਹਨੇ ਸੋਚਿਆ ਵੀ ਹੈ ਤਾਂ ਇਹ ਮੁੰਡੇ ਵਾਲਿਆਂ ਦਾ ਪ੍ਰੋਹਤ, ਉਹ ਕੁੜੀ ਵਾਲਾ ਸੋਚਿਆ ਵੀ ਪਾਜ ਨਾ ਖੁੱਲ ਜੇ। ਕਹਿੰਦਾ ਚੁੱਪ ਗੁਡੁੱਪੰਗ ਮਗਦੁੰਗ ਲੁੱਟੰਗ ਅਰਧਵਾਰ ਸੁਹਾ, ਕਹਿੰਦਾ ਚੁੱਪ ਕਰ ਜੱਟ ਮੂਰਖਾਂ ਨੂੰ ਲੁੱਟ ਲਈਏ, ਅੱਜ ਪੂਰੇ ਠੰਡ ਆਉਂਦੀ ਆ, ਰਜਾਈਆਂ ਭਰਨੀਆਂ ਕਿੱਥੋਂ, ਰੂਹ ਲਿਆਉਣੀ ਆ। ਐ ਜਿਹੜੇ ਪੰਡਿਤ ਲੋਕ ਸੀ ਸਤਸੰਗਤ ਜੀ, ਹੋਰ ਵੀ ਮੁਸਲਮਾਨਾਂ ਦੇ ਕਾਜੀ, ਉਹ ਵੀ ਕਹਿੰਦੇ ਸੀ ਲਾਲ ਕਿਤਾਬ ਬਖਾਨਾ ਇਉਂ, ਤੇਲੀ ਬੰਦ ਪੜਾਇਆ ਕਿਉਂ, ਖਲ ਖੁਆਏ ਕੀਆ ਮਿਸ਼ਟੰਡ, ਬੈਲ ਕਾ ਬੈਲ 50 ਰੁਪਏ ਡੰਡ, ਨਾਲੇ ਅਗਲੇ ਦਾ ਸਤਸੰਗ ਜੀ ਪੱਖ ਪੂਰ ਜਾਣਾ, ਲਾਲ ਕਿਤਾਬ ਕੱਢ ਕੇ ਬਹਿ ਜਾਣਾ, ਬ੍ਰਾਹਮਣਾਂ ਨੇ ਸਤਸੰਗ ਦੀ ਪੱਤਰੀ ਕੱਢ ਕੇ ਬਹਿ ਜਾਣਾ। ਭਾਵ ਕਿ ਜਿਹੜੇ ਧਰਮ ਦੇ ਆਗੂ ਸੀ ਉਹ ਵੀ ਖਾਲਸਾ ਜੀ ਵੱਢੀ ਲੈਣ ਲੱਗ ਗਏ ਔਰ ਲੋਕਾਂ ਨੂੰ ਧੋਖਾ ਦੇਣ ਲੱਗ ਗਏ।
ਹੁੱਤੀ ਬਾਰ ਰਖਬਾਰ ਇਨਰੇ ਪਾਲਾ,
ਫਿਰ ਦੂਜੇ ਪਾਸੇ ਭਾਈ ਰਾਜੇ, ਰਾਜੇ ਬਾੜ ਹੁੰਦੇ ਨੇ ਜਿਵੇਂ ਖੇਤੀ ਦੀ ਬਾੜ ਹੈ ਨਾ, ਰੱਖਿਆ ਕਰਦੀ, ਐ ਪਰਜਾ ਦੀ ਰਾਜੇ ਰੱਖਿਆ ਕਰਦੇ
ਪਰਜਾ ਖੇਤ ਕੋ ਖਾਤ ਕਢਾਲਾ
ਜਿਵੇਂ ਬਾੜ ਹੀ ਖਾਣ ਲੱਗ ਜਾਵੇ ਖੇਤ ਨੂੰ ਭਾਈ ਖੇਤ ਨੂੰ ਕੌਣ ਬਚਾਊਗਾ ਫਸਲ ਨੂੰ ਇਸ ਤਰ੍ਹਾਂ ਰਾਜੇ ਹੀ ਟੈਕਸ ਲਾਉਣ ਲੱਗ ਗਏ
ਦੋਹਰਾ ਭਇਓ ਭਾਰ ਤਰ ਪਰ ਅਧਕ
ਇੰਨਾ ਸੱਚ ਸੰਗਤ ਜੀ ਜ਼ੁਲਮ ਹੋਣ ਤੇ ਦੁੱਖ ਕਿਹਨੂੰ ਹੋਇਆ ਫਿਰ ਤੜਫਿਆ ਕੌਣ ਤੜਫੀ ਸਤਸੰਗ ਦੀ ਧਰਤੀ ਜਿਹਦੇ ਉੱਤੇ ਏਡਾ ਵੱਡਾ ਜਨਮ ਹੋ ਰਿਹਾ ਸੀ ਗੁਰਬਾਣੀ ਚ ਵੀ ਆਉਂਦਾ ਕਲਮਲ ਹੋਈ ਮੇਦ ਨਹੀਂ ਅਰਦਾਸ ਕਰੇ ਲਵਲਾ ਜਦੋਂ ਪਾਪ ਰੂਪ ਹੋ ਗਈ ਸਤਸੰਗ ਦੀ ਥਾਰੀ ਧਰਤੀ ਬਿਰਤੀ ਜੋੜ ਕੇ ਅਰਦਾਸਾਂ ਕਰਨ ਲੱਗੀ ਹੇ ਮਹਾਰਾਜ ਬਖਸ਼ ਲਓ ਮੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ ਭਾਰ ਕਲਯੁਗ ਦਾ ਸਮਾਂ ਧਰਮ ਦੇ ਚਾਰ ਪੈਰ ਨੇ ਉਹਨਾਂ ਦੇ ਆਸਰੇ ਮੈਂ ਖੜਦੀ ਹਾਂ ਅੱਜ ਚੌਹ ਪੈਰਾਂ ਚੋਂ ਇੱਕੋ ਹੀ ਪੈਰ ਰਹਿ ਗਿਆ ਮਸਾਂ ਇੱਕ ਪੈਰ ਤੇ ਖੜਨਾ ਬੜਾ ਔਖਾ ਸਤਯੁਗ ਦੇ ਅੰਦਰ ਚਾਰ ਪੈਰ ਸੀ ਅੱਗੇ ਦੱਸਣ ਗਏ ਸੋ ਉਸ ਵੇਲੇ ਧਰਤੀ ਬਹੁਤ ਦੁਖੀ ਹੋਈ
ਧਰਮ ਧਰਤ ਨੇ ਤੀਰ
ਧਰਮ ਜੀ ਦੇ ਆਸਰੇ ਧਰਤੀ ਖੜੀ ਆ ਖਾਲਸਾ ਜੀ ਕਹਿੰਦੇ ਜੀ ਧਰਤੀ ਕਿਹਦੀ ਚੱਕੀ ਹੋਈ ਆ ਸਿੱਧਾ ਨੇ ਪੁੱਛਿਆ ਕਹਿੰਦੇ ਜੀ ਬੈਲ ਦੀ ਚੱਕੀ ਹੈ ਮਹਾਰਾਜ ਕਹਿੰਦੇ ਬੈਲ ਕਿਹਦੇ ਤੇ ਖੜਾ ਕਹਿੰਦੇ ਜੀ ਧਰਤੀ ਤੇ ਕਹਿੰਦੇ ਫਿਰ ਉਹ ਧਰਤੀ ਕਿਹਦੀ ਚੱਕੀ ਕਹਿੰਦੇ ਉਹ ਬੈਲ ਹੋਰ ਤੇ ਕਹਿੰਦੇ ਫਿਰ ਕੋਈ ਟਿਕਾਣਾ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ ਕਹਿੰਦੇ ਜੀ ਤੁਸੀਂ ਦੱਸੋ ਧਰਤੀ ਕਿਹਦੇ ਆਸਰੇ ਖੜੀ ਹੈ ਮਹਾਰਾਜ ਕਹਿੰਦੇ ਭਾਈ ਅਸੀਂ ਵੀ ਕਹਿੰਦੇ ਹਾਂ ਬੈਲ ਦੇ ਕਹਿੰਦੇ ਮਹਾਰਾਜ ਫਿਰ ਤੁਹਾਡਾ ਬੈਲ ਕਿਹਾ ਜਿਹਾ ਕਹਿੰਦੇ ਸਾਡਾ ਬੈਲ ਤਾਂ ਭਾਈ ਧਰਮ ਹੈ ਧੌਲ ਧਰਮ ਦਇਆ ਕਾ ਪੂਤ ਧੌਲ ਨਾ ਬੈਲ ਦਾ ਹੈ ਧਰਮ ਹੀ ਬੈਲ ਹੈ ਧਰਮ ਦੇ ਆਸਰੇ ਖੜੀ ਹੈ ਕਹਿੰਦੇ ਜੀ ਫਿਰ ਸਾਡਾ ਬੌਲਦ ਤਾਂ ਜੰਮਿਆ ਗਊ ਨੂੰ ਤੁਹਾਡਾ ਧਰਮ ਬੌਲਦ ਕਿਹਨੂੰ ਜੰਮਿਆ ਮਹਾਰਾਜ ਕਹਿੰਦੇ ਦਇਆ ਨੂੰ ਜੰਮਿਆ ਦਇਆ ਕਾ ਪੂਤ ਦਇਆ ਤੋਂ ਧਰਮ ਪੈਦਾ ਹੁੰਦਾ ਖਾਲਸਾ ਜੀ ਕਹਿੰਦੇ ਜੀ ਫਿਰ ਅਸੀਂ ਤਾਂ ਬੈਲ ਨੂੰ ਚਾਰਾ ਚ ਪਾਉਂਦੇ ਹਾਂ ਤੁਹਾਡਾ ਬੈਲ ਕੀ ਖਾਂਦਾ ਮਹਾਰਾਜ ਕਹਿੰਦੇ ਸੰਤੋਖ ਥਾਪ ਰੱਖਿਆ ਜਨ ਸੂਤ ਇਹ ਸੰਤੋਖ ਹੀ ਚਾਹੁੰਦਾ ਸੰਤੋਖ ਤੋਂ ਬਿਨਾਂ ਕਿਸੇ ਨੂੰ ਤ੍ਰਿਪਤੀ ਨਹੀਂ ਹੈ ਜਿੰਨਾ ਮਰਜ਼ੀ ਕਿਸੇ ਨੂੰ ਪਦਾਰਥ ਦੇ ਦਿਓ ਹਾਰ ਕੇ ਖਿੱਚ ਕੇ ਕਹਾਂਗੇ ਹੁਣ ਸੰਤੋਖ ਕਰ ਲੈ ਸੰਤੋਖ ਤੋਂ ਬਿਨਾਂ ਕਦੇ ਸ਼ਾਂਤੀ ਨਹੀਂ ਅੰਦਰ ਇਹ ਸਿੱਧਾ ਨਾਲ ਚਰਚਾ ਕਰਦੇ ਹਾਂ ਵੀ ਸਤ ਸੰਗਤ ਜੀ ਆਪ ਜੀ ਨੇ ਧਰਮ ਬਾਰੇ ਦੱਸਿਆ ਹੈ ਸੋ ਇੱਥੇ ਦੱਸਦੇ ਹਨ ਧਰਮ ਵੀ ਕੰਬਣ ਲੱਗ ਗਿਆ ਜਿਹਦੇ ਆਸਰੇ ਧਰਤੀ ਨੇ ਰਹਿਣਾ ਸੀ ਔਰ ਧਰਤੀ ਜਿਹਦੇ ਤੇ ਜੁਰਮ ਹੁੰਦੇ ਸੀ ਉਹ ਵੀ ਕੰਬਣ ਲੱਗ ਗਈ
ਪਾਉ ਭਗਤ ਨੇ ਜਗਤ ਮੇ
ਪ੍ਰੇਮਾ ਭਗਤੀ ਨਾ ਸੰਸਾਰ ਚ ਰਹੀ
ਬਿਲਕੁਲ ਭਈ ਭੈ ਪੀਰ
ਬਹੁਤ ਹੀ ਭੈ ਦੇ ਸਹਿਤ ਸਤ ਸੰਗਤ ਜੀ ਘਬਰਾ ਗਈ ਕੰਬਣ ਲੱਗ ਗਈ ਧਰਤੀ
ਚੌਪਈ ਇੰਕਾਰ ਅਰਾਧਨ ਕੀਨਾ
ਉਸ ਵੇਲੇ ਇੱਕ ਓਂਕਾਰ ਅਰਾਧਨ ਕੀਨਾ ਧਰਤੀ ਨੇ ਭਾਈ ਸਾਡੇ ਨਾਲ ਤਾਂ ਧਰਤੀ ਚੰਗੀ ਹੈ ਜਿਹੜੀ ਦੇਵਤਿਆਂ ਨੂੰ ਛੱਡ ਕੇ ਵਾਹਿਗੁਰੂ ਨੂੰ ਰਾਧ ਦਈ ਹੈ ਅਸੀਂ ਤਾਂ ਕੋਈ ਹੰਨਿਆਂ ਦੀ ਕੋਈ ਵੱਡੇ ਬੰਨਿਆਂ ਦੀ ਕੋਈ ਪਹਾੜਾਂ ਵਾਲੀ ਰੰਨਿਆਂ ਦੀ ਢੋਲ ਢਮੱਕਾ ਸਰਬਰ ਦਾ ਇੱਧਰ ਉੱਧਰ ਪੂਜੀ ਜਾਂਦੇ ਹਾਂ ਧਰਤੀ ਨੇ ਖਾਲਸਾ ਜੀ ਵਾਹਿਗੁਰੂ ਨੂੰ ਰਾਧਿਆ
ਪੰਤ ਬੇਨਤੀ ਪਈ ਅਧੀਨ
ਬੜੀ ਅਧੀਨਗੀ ਦੇ ਸਹਿਤ ਬੇਨਤੀ ਕਰਦੀ ਪਈ
ਪਰਮੇਸ਼ਰ ਪਰ ਪੁਰਖ ਪੁਰਾਤਨ
ਹੇ ਪ੍ਰਾਤਨ ਸਨਾਤਨ ਸਰੂਪ ਪਰਮ ਪਰਮੇਸ਼ਰ ਵਾਹਿਗੁਰੂ
ਪਰਮ ਪਰਾਵਰ ਨਾਥ ਸਨਾਤਨ
ਵੱਡੇ ਵੱਡੇ ਦੇਵਤਿਆਂ ਦੇ ਤੁਸੀਂ ਸਵਾਮੀ ਹੋ ਪ੍ਰਾਤਨ ਰੂਪ ਹੋ
ਦੀਨ ਬੰਦ ਪ੍ਰਭ ਦੀਨ ਦਿਆਲਾ
ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗਰੀਬਾਂ ਦੇ ਸੰਬੰਧੀ ਹੋ ਤੁਸੀਂ
ਦੀਨਾ ਨਾਥ ਪ੍ਰੋਖ ਪ੍ਰਤਪਾਲਾ
ਹੇ ਗਰੀਬਾਂ ਦੇ ਸਵਾਮੀ ਪਾਲਾ ਪਾਲਣਾ ਸਭ ਦੀ ਕਰਦੇ ਹੋ ਪਰ ਦਿਸਦੇ ਹੈ ਨਹੀਂ ਪਾਲਦੇ ਸਭ ਨੂੰ ਹੋ ਲੇਕਿਨ ਦਿਸਦੇ ਦ੍ਰਿਸ਼ਟੀ ਚ ਨਹੀਂ ਆਉਂਦੇ
ਅਜਰ ਅਵਰ ਅਣਵਧ ਅਪੇਖਾ
ਆਪ ਭੇਖਾਂ ਤੋਂ ਰਹਿਤ ਹੋ ਅਜਰ ਬੁਢੇਪੇ ਤੋਂ ਰਹਿਤ ਹੋ ਮ੍ਰਿਤੂ ਤੋਂ ਰਹਿਤ ਹੋ
ਅਬੇ ਨਿਰੰਜਨ ਅਲਖ ਅਲੇਖਾ
ਭੈ ਤੋਂ ਰਹਿਤ ਹੋ ਮਾਇਆ ਕਾਲਕ ਤੋਂ ਸੁਧ ਹੋ ਲੇਖਾ ਨੀ ਤੁਹਾਡਾ ਕੋਈ ਕਰ ਸਕਦਾ
ਕਲ ਮਲ ਕਲ ਕੇ ਕਾਲ ਬਿਥਾਰਾ
ਤੁਸੀਂ ਹੇ ਨਿਰੰਕਾਰ ਤੂੰ ਐਸਾ ਹੈ ਤੇਰਾ ਸਰੂਪ ਮੇਰੀ ਬੇਨਤੀ ਆ ਧਰਤੀ ਕਹਿੰਦੀ ਕਲਯੁਗ ਦਾ ਸਮਾਂ ਆ ਗਿਆ ਇਸ ਨੇ ਥਾਂ ਥਾਂ ਪਾਪ ਫੈਲਾ ਦਿੱਤੇ
ਅਬੇ ਭਾਰ ਨੇ ਜਾਏ ਸੰਭਾਰਾ
ਮੈਂ ਕੀ ਕਰਾਂ ਮੇਰੇ ਕੋਲੋਂ ਭਾਰ ਨਹੀਂ ਸਹਾਰਿਆ ਜਾਂਦਾ ਪਾਪਾਂ ਦਾ
ਅਤ ਦੁਸ਼ਟਰ ਦੁੱਖ ਵੇਲਾ ਪਇਓ
ਮੈਨੂੰ ਬੜਾ ਭਾਰੀ ਕਸ਼ਟ ਦਾ ਸਮਾਂ ਆ ਗਿਆ ਮੇਰੇ ਤੇ ਦੁੱਖ
ਬਿਨ ਅਵਲੰਬ ਜਾਤ ਨੇ ਰਹਿਓ
ਮੈਂ ਕਿਹਦੇ ਆਸਰੇ ਠਹਿਰਾਂ ਮੈਂ ਗਰਕ ਹੁੰਦੀ ਜਾਂਦੀਆਂ ਪਾਪਾਂ ਦੇ ਭਾਰ ਨਾਲ
ਦੋਹਰਾ ਸਤਯੁਗ ਮੇ ਚਾਰੋ ਚਰਨ
ਸਤਯੁਗ ਦੇ ਵਿੱਚ ਧਰਮ ਦੇ ਚਾਰ ਪੈਰ ਸੀ ਸਤ ਤਪ ਜਗ ਦਾਨ
ਤ੍ਰੇਤੇ ਤੀਨ ਰਹਾਏ,
ਤ੍ਰੇਤੇ ਵਿੱਚ ਤਿੰਨ ਰਹਿ ਗਏ, ਸੱਤ ਚੱਕਿਆ ਗਿਆ,
ਦੁਆਪਰ ਮੈਂ ਦੋ ਰਹੇ,
ਦੁਆਪਰ ਚ ਤਪ ਚੱਕਿਆ, ਸੱਤ ਤੇ ਤਪ ਦੋਨੋਂ ਚੱਕੇ ਗਏ, ਦੁਆਪਰ ਪੂਜਾ ਚਾਰ, ਜੱਗ ਕਰਦੇ ਲੋਕ, ਜੱਗ ਤੇ ਦਾਨ ਰਹਿ ਗਏ,
ਦੁਆਪਰ ਕੱਲ ਇੱਕ ਚਰਨ ਟਕਾਏ,
ਕਲਯੁਗ ਦੇ ਵਿੱਚ ਭਾਈ ਦਾਨ ਰਹਿ ਗਿਆ, ਉਹ ਵੀ ਜੇ ਹੁੰਦਾ ਤਾਂ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸੋ ਸਤ ਸੰਗਤ ਜੀ, ਨਹੀਂ ਤਾਂ ਜੱਗ ਆਦਿਕ ਵੀ ਅੱਗੇ ਹੀ ਗਰੀਬ ਨੇ, ਲੋਕ ਕੀ ਪੁੰਨ ਦਾਨ ਕਰ ਲੈਣਗੇ। ਜਿਹੜਾ ਦਾਨ ਹੈ ਉਹ ਵੀ ਹੰਗਤਾ ਦੇ ਸਹਿਤ ਲੋਕ ਕਰਦੇ, ਦਾਨ ਵੀ ਯੁਗਤੀ ਦੇ ਨਾਲ ਨਹੀਂ ਕਰਦੇ, ਧਰਮ ਦੀ ਕਿਰਤ ਕਰਕੇ ਨਹੀਂ ਕਰਦੇ, ਬੇਈਮਾਨੀ ਦੀ ਸਤਸੰਗ ਜੀ ਕਿਰਤ ਦਾ ਦਾਨ ਵੀ ਕਾਹਦਾ ਹੈ। ਸੋ ਕਹਿਣ ਲੱਗੀ, ਇੱਕੋ ਹੀ ਇਸ ਵੇਲੇ ਮੇਰਾ ਧਰਮ ਦਾ ਪੈਰ ਹੈ,
ਚੌਪਈ ਕਲ ਮਲ ਮੈਂ ਆਇਓ ਕਲ ਕਾਲਾ,
ਐਨ ਪਾਪ ਦਾ ਭਰਿਆ ਹੋਇਆ ਸਮਾਂ ਕਲਯੁਗ ਦਾ ਆ ਗਿਆ,
ਪਇਓ ਸੋ ਯਾਂਤੇ ਭਾਰ ਬਸਾਲਾ,
ਬੜਾ ਭਾਰੀ ਪਾਪ ਹੋ ਗਿਆ। ਭਾਈ ਗੁਰਦਾਸ ਦੀ ਬਾਣੀ ਵਿੱਚ ਵੀ ਆਉਂਦਾ, ਧਰਤੀ ਕਹਿੰਦੀ ਨਾ ਤਿਸ ਭਾਰੇ ਪਰਬ ਥਾਂ ਆਕਾਸ਼ ਖਹੰਦੇ, ਐਡੇਡੀਆਂ ਉੱਚੀਆਂ ਚੋਟੀਆਂ ਪਹਾੜਾਂ ਦੀਆਂ ਆਕਾਸ਼ ਨੂੰ ਖਹਿੰਦੀਆਂ, ਮੈਨੂੰ ਪਹਾੜ ਭਾਰੇ ਹੀ ਨੀ ਕਦੇ ਲੱਗੇ, ਪੌਣ ਭਾਰੇ ਲੱਗਦੇ। ਅਕਿਰਤ ਘਣ ਜਿਹੜੇ ਬੰਦੇ ਨੇ ਉਹ ਮੇਰੇ ਕੋਲੋਂ ਸਹਾਰੇ ਇੱਕ ਨਹੀਂ ਜਾਂਦਾ, ਜਿੱਥੇ ਨਿਰਈ ਕਿਰਤ ਘਣ ਬਣ ਜਾਣ ਧਰਤੀ ਦੀ ਕੀ ਹਾਲਤ ਹੋਵੇਗੀ।
ਇੱਕ ਚਰਨ ਤੇ ਟਿਕਾ ਨਾ ਜਾਈ,
ਇਸ ਵੇਲੇ ਇੱਕ ਦਾਨ ਦਾ ਚਰਨ ਰਹਿ ਗਿਆ, ਉੱਥੇ ਟਿਕਿਆ ਨਹੀਂ ਜਾਂਦਾ। ਹੇ ਵਾਹਿਗੁਰੂ,
ਬਿਨ ਅਵਲੰਬਨਾ ਬਿਥਿਰਤਾ ਪਾਈ,
ਮੈਂ ਟਿਕ ਨਹੀਂ ਸਕਦੀ ਤੇਰੇ ਆਸਰੇ ਤੋਂ ਬਿਨਾ,
ਇਨਕਾਰ ਬਿਨੈ ਸੁਣ ਲੀਜੈ,
ਹੇ ਵਾਹਿਗੁਰੂ ਇੱਕ ਓਂਕਾਰ ਅਕਾਲ ਪੁਰਖ ਅੰਤਰਜਾਮੀ ਮੇਰੀ ਬੇਨਤੀ ਸੁਣ ਲੈ,
ਥਰ ਹੋਵੋ ਕੋ ਅਵਲੰਬ ਦੀਜੈ,
ਮੈਨੂੰ ਠਹਿਰਨ ਵਾਸਤੇ ਆਸਰਾ ਦੇ,
ਜੋਤੀ ਰੂਪ ਅਤਾਰੀ ਬਾਣੀ,
ਅਤਰੀ ਬਾਣੀ ਖਾਲਸਾ ਜੀ, ਜੋਤੀ ਸਰੂਪ ਵਾਹਿਗੁਰੂ ਨੇ ਦੁੱਖ ਭਰੀ ਆਵਾਜ਼ ਜਦੋਂ ਧਰਤੀ ਦੀ ਸੁਣੀ,
ਸੁਣਤ ਵਿਚਾਰ ਕੀਨ ਸੁਖਦਾਨੀ,
ਸੁਖਾਂ ਦੇ ਦਾਤੇ ਵਾਹਿਗੁਰੂ ਸੁਣੀ ਪੁਕਾਰ ਦਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਆਪਣਾ ਸਰੂਪ ਗੁਰੂ ਨਾਨਕ ਰੂਪ ਧਾਰ ਕੇ ਮਾਤ ਲੋਕ ਚ ਭੇਜ ਦਿੱਤਾ,
ਇਸ ਕਾਰਜ ਕੋ ਬਹੁਤ ਪਠਾਏ,
ਵਾਹਿਗੁਰੂ ਨੇ ਕੀ ਸਤਸੰਗ ਜੀ ਸੋਚਿਆ ਕਿ ਪਰਉਪਕਾਰ ਵਾਸਤੇ, ਧਰਮ ਦੀ ਬਿਰਧੀ ਵਾਸਤੇ, ਪਾਪਾਂ ਨੂੰ ਘਟਾਉਣ ਵਾਸਤੇ ਬਹੁਤ ਭੇਜੇ ਨੇ, ਮੁਹੰਮਦ ਭੇਜਿਆ, ਦੱਤਾਤਰੇ ਭੇਜਿਆ, ਰਾਮਾਨੰਦ ਬਰਾਗੀ ਭੇਜਿਆ, ਜੇ ਜੇ ਭਏ ਪਹਿਲ ਅਵਤਾਰਾ, ਆਪ ਆਪ ਤਿੰਨ ਜਾਪ ਉਚਾਰਿਆ ਦਸਵੇਂ ਪਾਤਸ਼ਾਹ ਨੇ ਕਿਹਾ, ਜਿੰਨੇ ਪਹਿਲਾਂ ਅਵਤਾਰ ਹੋਏ ਉਹਨਾਂ ਨੇ ਆਪੋ ਆਪਣਾ ਨਾਮ ਜਪਾਇਆ, ਆਪੋ ਆਪਣੇ ਭੇਖ ਬਣਾ ਕੇ ਬਹਿ ਗਏ। ਸੰਨਿਆਸੀ ਸ਼ਾਸਤਰੀ ਦੱਤਾਤਰੇ ਨੂੰ ਪੂਜੀ ਜਾਂਦੇ ਹੈ, ਇਸੇ ਤਰ੍ਹਾਂ ਵਿਰਾਗੀ ਨੇ ਰਾਮਾਨੰਦ ਨੂੰ ਪੂਜੀ ਜਾਂਦੇ ਨੇ, ਕੋਈ ਸਤਸੰਗ ਜੀ ਸੀਤਾ ਰਾਮ ਸੀਤਾ ਰਾਮ ਦਾ ਜਾਪ ਜਪਦਾ, ਕੋਈ ਰਾਧੇ ਰਵਣ ਰਾਧੇ ਰਵਣ, ਘਰਵਾਲੀ ਦਾ ਨਾਂ ਪਹਿਲਾਂ ਪਤੀ ਦਾ ਮਗਰੋਂ, ਕਦੇ ਸਤਸੰਗ ਜੀ ਆਪਾਂ ਇੱਥੇ ਜਪਿਆ ਵੀ ਗੁਰੂ ਨਾਨਕ ਮਾਤਾ ਤ੍ਰਿਪਤਾ ਦਾ ਮਾਤਾ ਸੁਲੱਖਣੀ ਦਾ, ਅੱਧਿਆਂ ਨੂੰ ਤਾਂ ਆਪਾਂ ਨੂੰ ਮਾਤਾ ਸੁਲੱਖਣੀ ਦਾ ਨਾਂ ਹੀ ਨਹੀਂ ਪਤਾ, ਗੁਰੂ ਨਾਨਕ ਦੇਵ ਜੀ ਦੇ ਮਹਿਲ ਕਿਹੜੇ ਸੀ। ਇਹੀ ਭਾਈ ਇਹ ਸਿਫਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ, ਸੱਚੇ ਪਾਤਸ਼ਾਹ ਨੇ ਆਪਣਾ ਨਾਮ ਨਹੀਂ ਜਪਾਇਆ, ਵਾਹਿਗੁਰੂ ਦਾ ਨਾਮ ਜਪਾਇਆ। ਭਾਵੇਂ ਆਪ ਵਾਹਿਗੁਰੂ ਰੂਪ ਹਨ, ਪਰਮੇਸ਼ਵਰ ਰੂਪ, ਸਿੱਖਾਂ ਨੂੰ ਵੀ ਉਪਦੇਸ਼ ਦੇ ਕੇ ਪਰਮੇਸ਼ਵਰ 'ਚ ਮੇਲਣ ਵਾਲੇ ਨੇ, ਪਰ ਕਲਯੁਗ ਦੇ ਸਮੇਂ 'ਚ ਜੈਸਾ ਸਤਸੰਗ ਜੀ ਗੁਰੂ ਸਾਹਿਬ ਦਾ ਪਰਉਪਕਾਰ ਹੈ, ਇੰਨਾ ਗੁਰਸਿੱਖੋ ਕਿਸੇ ਦਾ ਨਹੀਂ ਹੈ। ਜਦੋਂ ਆਪਾਂ ਕਥਾ ਵਿਚਾਰ ਕਰਾਂਗੇ, ਐਸੇ ਸਤਸੰਗਤ ਜੀ ਆਪਾਂ ਸ਼ਾਸਤਰਾਂ ਨੂੰ ਪੜ੍ਹਾਂਗੇ, ਉਦੋਂ ਰੋਮ ਰੋਮ ਖੜਾ ਹੋ ਜਾਂਦਾ, ਹੇ ਗੁਰੂ ਨਾਨਕ ਦੇਵ ਜੀ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਸੀਂ ਸਾਡੇ 'ਤੇ ਇੰਨੀ ਕਿਰਪਾ ਕੀਤੀ, ਫਿਰ ਆਪਣੇ ਅੰਦਰ ਝਾਤੀ ਮਾਰੀ ਦੀ ਆ ਵੀ ਅਸੀਂ ਕਿਸ ਜੋਗੇ ਹਾਂ, ਨਾ ਸੇਵਾ ਕਰੀ, ਨਾ ਭਗਤੀ ਕਰੀ, ਨਾ ਕੋਈ ਸ਼ੁਭ ਕਰਮ ਕੀਤਾ, ਸਾਰੀ ਜ਼ਿੰਦਗੀ ਸਾਡੀ ਤਾਂ ਐਵੇਂ ਲੰਘ ਗਈ, ਅਕਿਰਤ ਘਣਤਾ ਦਾ ਕਲੰਕ ਲੈ ਕੇ ਗਾਹਾਂ ਕੀ ਮੂੰਹ ਲੈ ਕੇ ਜਾਵਾਂਗੇ। ਫਿਰ ਵਿਚਾਰ ਆਉਂਦੀ ਹੈ ਸਤਿ ਜਦੋਂ ਗੁਰੂ ਸਾਹਿਬ ਦੇ ਪਰਉਪਕਾਰਾਂ ਨੂੰ ਪੜ੍ਹੀ ਸੁਣੀਦਾ ਹੈ। ਸੋ ਆਪ ਜੀ ਸੁਣੋ ਖਾਲਸਾ ਜੀ, ਕੀ ਕਾਰਨ ਸੀ ਗੁਰੂ ਨਾਨਕ ਦੇਵ ਜੀ ਦੇ ਆਉਣ ਦਾ।
ਜਾਏ ਤਾਂ ਨਿਜ ਪੰਥ ਚਲਾਏ,
ਜਿਨ੍ਹਾਂ ਨੇ ਪਹਿਲਾਂ ਜਿਨ੍ਹਾਂ ਨੂੰ ਭੇਜਿਆ ਉਹਨੇ ਆਪੋ ਆਪਣੇ ਪੰਥ ਚਲਾ ਲਏ ਜਾ ਕੇ,
ਵਿਸਰੇ ਜਾਂ ਕਾਰਜ ਤੈ ਗਏ,
ਵਾਹਿਗੁਰੂ ਨੇ ਸੋਚਿਆ ਜਿਹੜੇ ਕੰਮ ਭੇਜੇ ਸੀ ਉਹ ਕੰਮ ਵਿਸਾਰ ਦਿੱਤਾ। ਕਿਹੜਾ ਕੰਮ ਸਤਸੰਗ ਜੀ, ਦਸਵੇਂ ਪਾਤਸ਼ਾਹ ਨੇ ਕੀ ਕਿਹਾ, ਅਸੀਂ ਕਿਉਂ ਆਏ ਹਾਂ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ। ਉਹੀ ਸਿਧਾਂਤ ਗੁਰੂ ਨਾਨਕ ਦੇਵ ਜੀ ਦਾ ਹੈ, ਧਰਮ ਦੀ ਰੱਖਿਆ ਕਰਨੀ ਜਿਹਦੇ ਆਸਰੇ ਧਰਤੀ ਖੜੀ ਹੈ, ਧਰਮੀ ਪੁਰਸ਼ ਜਿਹੜੇ ਮਹਾਤਮਾ ਨੇ ਉਹਨਾਂ ਦਾ ਪੱਖ ਕਰਨਾ ਔਰ ਦੁਸ਼ਟਾਂ ਮਲੇਸ਼ਾਂ ਨੂੰ ਦੰਡ ਦੇ ਕੇ ਖਤਮ ਕਰਨਾ, ਇਹ ਅਵਤਾਰ ਦਾ ਕੰਮ ਹੋਇਆ ਕਰਦਾ ਖਾਲਸਾ ਜੀ। ਸੋ ਆਪ ਜੀ ਸਤਸੰਗਤ ਜੀ ਜਿਸ ਵੇਲੇ ਧਰਤੀ ਨੇ ਪੁਕਾਰ ਕੀਤੀ, ਹੁਣ ਵਾਹਿਗੁਰੂ ਨੇ ਸੋਚਿਆ ਕਿ ਪਹਿਲੇ ਜਿੰਨੇ ਭੇਜੇ ਸੀ ਉਹਨਾਂ ਨੇ ਆਪਣਾ ਹੀ ਨਾਮ ਜਪਾਇਆ ਹੈ,
ਆਪਣੇ ਆਪਣੇ ਮਤ ਠਹਿਰਾਏ,
ਆਪੋ ਆਪਣੇ ਧਰਮ ਚਲਾ ਲਏ ਮਤ,
ਕਿਨੋ ਨਾ ਮਹਿਮਾ ਨਾਮ ਬਥਾਰੀ,
ਨਾਮ ਦੀ ਮਹਿਮਾ ਨੀ ਕਿਸੇ ਨੇ ਫੈਲਾਈ ਹੈ, ਕੰਨਾ ਬੱਟੀ ਕੁਰੂ ਕਰਦੇ ਰਹੇ। ਅੱਜ ਸਤਸੰਗ ਜੀ ਨਾਮ ਦੀਆਂ ਧੁਨੀਆਂ ਪਾਠਾਂ ਦੇ ਪ੍ਰਵਾਹ ਚੱਲਦੇ, ਕੀ ਸਤਸੰਗਤ ਜੀ ਕੋਈ ਸਾਖੀਆਂ ਸੁਣਾਈਆਂ ਜਾਂਦੀਆਂ, ਕੀ ਕੋਈ ਇੱਧਰ ਉੱਧਰ ਹੋਰਾਂ ਧਰਮਾਂ ਦੀ ਨਿੰਦਿਆ ਹੈ, ਰੋਲ ਗੁਰਬਾਣੀ ਸਤਸੰਗਤ ਜੀ ਸਿਮਰਨ ਹੋ ਰਹੇ ਹਨ।
ਭਾਉ ਭਗਤ ਕੀ ਰੀਤ ਨਡਾਰੀ,
ਪ੍ਰੇਮਾ ਭਗਤੀ ਦੀ ਮਰਜ਼ਾਦਾ ਨਾ ਤੋਰੀ ਪਹਿਲੇ ਕਿਸੇ ਨੇ,
ਜਿਉਂ ਹੋਵਤ ਅਵਲੰਬਤ ਸ਼ੋਨੀ,
ਜਿਸ ਨਾਮ ਦੇ ਆਸਰੇ ਧਰਤੀ ਨੂੰ ਧੀਰਜ ਆ ਜਾਂਦੀ,
ਜਿਉਂ ਵਿਚਾਰ ਬੋਲੇ ਜਗ ਜੋਨੀ,
ਜਿਉਂ ਵਿਚਾਰ ਕਰਕੇ ਸਤਸੰਗ ਜੀ ਜਗ ਦਾ ਕਾਰਨ ਰੂਪ ਵਾਹਿਗੁਰੂ ਬੋਲਿਆ,
ਨਾਮ ਕੀਰਤਨ ਬਿਤਰੋ ਜਬ ਹੀ,
ਆਕਾਸ਼ ਬਾਣੀ ਹੋਈ ਧਰਤੀ ਨੂੰ, ਕਹਿਣ ਲੱਗੇ ਅਸੀਂ ਆਪ ਤੇਰੇ ਉੱਤੇ ਉਤਰ ਕੇ ਕੀਰਤਨ ਭਗਤੀ ਦਾ ਬਸ ਫਲਾਓ ਕਰਾਂਗੇ,
ਤੁਝ ਅਵਲੰਬ ਹੋਏ ਹੈ ਤਬ ਹੀ,
ਤੇਰਾ ਫਿਰ ਆਸਰਾ ਬਣਾਂਗੇ, ਨਾਮ ਨੂੰ ਫਲਾਵਾਂਗੇ,
ਜਾਂ ਤੇ ਪ੍ਰਗਟਾਵੋ ਜਗ ਆਏ,
ਆ ਕੇ ਆਪਣਾ ਆਪ ਅਸੀਂ ਪ੍ਰਗਟ ਕਰਦੇ ਹਾਂ ਹੇ ਧਰਤੀ,
ਮੂੰਹ ਬਿਨ ਹੋਤ ਨਿਆਣ ਉਪਾਏ,
ਸਾਤੋਂ ਆਪ ਆਇਆ ਤੋਂ ਬਿਨਾਂ ਇਹ ਪਰਉਪਕਾਰ ਨਹੀਂ ਹੋਣਾ, ਕਿਸੇ ਨੇ ਕਰਨਾ ਨਹੀਂ,
ਧਰਮ ਧਾਮ ਧਰ ਤੀਰਜ ਦੀਨੋ,
ਜੋ ਖਾਲਸਾ ਜੀ ਧਰਮ ਦਾ ਧਾਮ ਧਰਮ ਦਾ ਘਰ ਵਾਹਿਗੁਰੂ ਨੇ ਧਰਤੀ ਨੂੰ ਧੀਰਜ ਦਿੱਤੀ,
ਪਾਏ ਅਲੰਬ ਹੋਏ ਦੁੱਖ ਛੀਨੋ,
ਇਹਨੇ ਸਤਸੰਗ ਜੀ ਮਾਨੋ ਆਸਰਾ ਹੀ ਪਾ ਲਿਆ, ਖੁਸ਼ ਹੋਈ ਵੀ ਸ਼ੁਕਰ ਹੈ ਮੇਰੀ ਪੁਕਾਰ ਸੁਣੀ ਗਈ ਹੈ, ਹੁਣ ਦੇਰ ਨਹੀਂ ਮੇਰੀ ਮਦਦ ਕਰੂ ਪਰਮੇਸ਼ਰ,
ਸੁਣ ਕਰ ਗਿਰਾ ਗਗਨ ਕੀ ਸ਼ੋਨੀ,
ਆਕਾਸ਼ ਬਾਣੀ ਸੁਣ ਕੇ ਧਰਤੀ,
ਉਰ ਕਰ ਪਰਮ ਹਰਖ ਮੁਖ ਤੋਂ ਮੋਨੀ,
ਬੋਲੀ ਨਹੀਂ ਹਿਰਦੇ ਚ ਬੜਾ ਹੀ ਪ੍ਰਸੰਨਤਾ ਧਾਰੀ ਇਸ ਨੇ,
ਜਗ ਮੈਂ ਰਘਵਰ ਕੁਲ ਅਕਲੰਕਾ,
ਫਿਰ ਵਾਹਿਗੁਰੂ ਨੇ ਕੀ ਸੋਚਿਆ ਵੀ ਅਵਤਾਰ ਧਾਰੀਏ ਕਿੱਥੇ, ਦੇਹ ਵੀ ਪ੍ਰਾਪਤ ਕਰਨੀ ਹੈ ਕਿ ਨਹੀਂ, ਇਸੇ ਕਰਕੇ ਖਾਲਸਾ ਜੀ ਗ੍ਰਹਿਸਤੀ ਲੋਕਾਂ ਨੂੰ ਧਰਮੀ ਹੋਣਾ ਜ਼ਰੂਰੀ ਹੈ। ਬਹੁਤ ਸਾਰੀਆਂ ਐਸੀਆਂ ਰੂਹਾਂ ਸੰਤਾਂ ਭਗਤਾਂ ਦੀਆਂ ਨੇ, ਉਹਨਾਂ ਨੇ ਦੁਬਾਰਾ ਸਰੀਰ ਲੈਣਾ ਹੁੰਦਾ, ਸਰੀਰ ਤੋਂ ਬਿਨਾਂ ਤਾਂ ਭਗਤੀ ਨਹੀਂ ਹੁੰਦੀ, ਸਰੀਰ ਗ੍ਰਹਿਸਤੀਆਂ ਦੇ ਘਰੋਂ ਹੀ ਮਿਲਣਾ, ਜੇ ਗ੍ਰਹਿਸਤੀ ਪਾਪੀ ਹੋਣਗੇ ਖਾਲਸਾ ਜੀ ਸਾਧੂ ਜਨ ਫਿਰ ਸਰੀਰ ਉਹਨਾਂ ਦੇ ਘਰੋਂ ਲੈਂਦੇ ਨੇ, ਕਿ ਮਾਂ ਬਾਪ ਹੀ ਜੇ ਪਾਪੀ ਹੋਏ ਉੱਥੋਂ ਸਰੀਰ ਲੈ ਕੇ ਕੀ ਕਰਾਂਗੇ। ਧਰਮੀ ਪੁਰਸ਼ਾਂ ਦੇ ਗ੍ਰਹਿਸਤੀਆਂ ਦੇ ਘਰ ਸਤਸੰਗਤ ਜੀ ਚੰਗੀਆਂ ਰੂਹਾਂ ਜਨਮ ਲੈਂਦੀਆਂ, ਫਿਰ ਉਹਨਾਂ ਦਾ ਵੀ ਭਲਾ ਹੋ ਜਾਂਦਾ, ਉਹਨਾਂ ਦਾ ਭਗਤੀ ਕਰਨ ਤੋਂ ਬਿਨਾਂ ਹੀ ਭਲਾ ਹੋ ਜਾਂਦਾ, ਜਦ ਉਹ ਰੂਹ ਉਤਰਦੀ ਹੈ ਉਹਦੇ ਆਸਰੇ ਸਤਸੰਗਤ ਜੀ ਕੇਤੀ ਛੁੱਟੀ ਨਾਲ ਇੱਕ ਦੇ ਆਸਰੇ ਕੀਤੇ ਸਤਸੰਗਤ ਜੀ ਭਗਤ ਜਿੰਨਾ ਕੀ ਕੁੱਲ ਉਧਾਰ ਹੈ, ਸੱਤ ਸਹੁਰਿਆਂ ਦੀਆਂ, ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸੁਣੀ ਇੱਕੀ ਕੁੱਲਾਂ ਉਧਰ ਜਾਂਦੀਆਂ ਬਿਨਾਂ ਭਗਤੀ ਕਰਨ ਤੋਂ, ਇੰਨਾ ਪ੍ਰਤਾਪ ਹੈ। ਸੋ ਵਾਹਿਗੁਰੂ ਨੇ ਸੋਚਿਆ ਕਿਹੜੀ ਬੰਸ ਵਿੱਚ ਅਵਤਾਰ ਧਾਰੀਏ ਜਿਹੜੀ ਬੰਸ ਨੂੰ ਕਲੰਕ ਨਾ ਹੋਵੇ, ਆਚਾਰ ਉੱਚੇ ਹੋਣ, ਕੋਈ ਆਚਾਰ ਤੋਂ ਹੀਣੇ ਨਾ ਹੋਣ, ਪਾਪੀ ਪਾਪਾਂ ਦੇ ਨਾ ਗ੍ਰਸੇ ਹੋਣ, ਕਲੰਕੀ ਨਾ ਹੋਣ ਲੋਕ ਉਸ ਬੰਸ ਦੇ, ਉਹ ਬੰਸ ਵਿੱਚ ਅਵਤਾਰ ਧਾਰੀਏ।
ਪ੍ਰਗਟੇ ਬੇਦੀ ਕੋ ਮੁੱਦ ਮਿਅੰਕਾ,
ਸੋ ਖਾਲਸਾ ਜੀ ਬੇਦੀ ਬੰਸ ਦੇ ਅੰਦਰ ਆਪ ਜੀ ਪ੍ਰਗਟ ਐ ਹੋਏ ਜਿਵੇਂ ਰਾਤ ਨੂੰ ਇੱਕ ਕੁੰਮੀਆਂ ਹੁੰਦੀਆਂ, ਜਿਵੇਂ ਕਬਲ ਦਿਨੇ ਹੁੰਦੇ ਨੇ ਰਾਤ ਨੂੰ ਕੁੰਮੀਆਂ ਹੁੰਦੀਆਂ, ਛੋਟੀ ਛੋਟੀਆਂ ਫੁੱਲ ਨੇ ਹੁੰਦੀਆਂ ਕਵਨਾਂ ਵਰਗੀਆਂ, ਸਰੋਵਰਾਂ 'ਚ ਹੀ ਖਿੜਦੀਆਂ, ਉਹ ਖਿੜਦੀਆਂ ਉਦੋਂ ਨਾ ਜੇ ਚੰਦਰਮਾ ਚੜ੍ਹਦਾ ਹੈ। ਅੱਜ ਸਤਸੰਗ ਜੀ ਜਿੰਨੀ ਬੇਦੀ ਕੁੱਲ ਦੇ ਲੋਕ ਨੇ ਇਹ ਮਨ ਕੁੰਮੀਆਂ ਦੀ ਨਿਆਈ ਨੇ, ਸਤਿਗੁਰੂ ਜੀ ਅੱਜ ਚੰਦਰਮਾ ਰੂਪ ਹੋ ਕਰਕੇ ਪ੍ਰਗਟ ਹੋ ਰਹੇ ਉਹਨਾਂ ਨੂੰ ਖੜਾਉਣ ਵਾਸਤੇ, ਖੁਸ਼ ਕਰਨ ਲਈ।
ਇੰਕਾਰ ਧਾਰ ਨਿਜ ਰੂਪਾ,
ਇੱਕ ਓਂਕਾਰ ਵਾਹਿਗੁਰੂ ਨੇ ਆਪਣਾ ਰੂਪ ਗੁਰੂ ਨਾਨਕ ਰੂਪ ਧਾਰ ਕੇ
ਪ੍ਰਗਟੇ ਸਤਿਗੁਰ ਰੂਪ ਅਨੂਪਾ,
ਉਪਮਾ ਤੋਂ ਰਹਿਤ ਸੱਚੇ ਪਾਤਸ਼ਾਹ ਸੁੰਦਰ ਸਰੂਪ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ,
ਦੋਹਰਾ ਨਿਸ ਕੁਚਾਲ ਕਲ ਕਾਲ ਤਮ,
ਇਹ ਕਲਯੁਗ ਦਾ ਸਤਸੰਗ ਜੀ ਜਿਹੜੀ ਨਿਸ ਕੁਚਾਲ ਜਿਹੜੀਆਂ ਖੋਟੀਆਂ ਰੀਤੀਆਂ ਨੇ ਨਾ, ਰੋ ਰੀਤੀਆਂ ਰਸਮ ਰਿਵਾਜ ਜਿਹੜੇ ਖੋਟੇ ਨੇ, ਉਹ ਤਾਂ ਸਤਸੰਗ ਜੀ ਰਾਤ ਹੈ। ਕਲਯੁਗ ਦਾ ਸਮਾਂ ਜਿਹੜਾ ਹਨੇਰਾ ਹੈ,
ਉਡਗਨ ਧੰਭ ਸਮਾਜ,
ਰਾਤ ਨੂੰ ਤਾਰੇ ਦਿਸਦੇ ਨੇ, ਜਿੰਨੇ ਪਖੰਡੀ ਲੋਕ ਨੇ ਸਭ ਤਾਰਿਆਂ ਵਾਂਗੂ ਚਮਕਦੇ ਨੇ,
ਭਏ ਕੁਮੁਦ ਸੇ ਅਨੇਕ ਮਤ,
ਜਿਹੜੇ ਅਨੇਕਾਂ ਮਤ ਨੇ ਤਰ੍ਹਾਂ ਤਰ੍ਹਾਂ ਦੇ, ਇਹ ਕੁਮੀਆਂ ਵਾਂਗੂ ਖਿੜ ਰਹੇ ਨੇ, ਰਾਤ ਨੂੰ ਕੁਮੀਆਂ ਖਿੜਦੀਆਂ ਨੇ,
ਇੰਦ ਮੁਹੰਮਦ ਰਾਜ,
ਚੰਦਰਮਾ ਮੁਸਲਮਾਨਾਂ ਦਾ ਰਾਜ ਹੈ, ਇਹ ਰਾਤ ਦੇ ਠਾਠ ਬਾਠ ਨੂੰ ਖਤਮ ਕਰਨ ਵਾਸਤੇ ਸੂਰਜ ਨੂੰ ਚੜ੍ਹਨ ਦੀ ਲੋੜ ਹੈ। ਜਦੋਂ ਸੂਰਜ ਚੜ੍ਹ ਜਾਏਗਾ ਖਾਲਸਾ ਜੀ, ਰਾਤ ਨਹੀਂ ਰਹੇਗੀ, ਹਨੇਰਾ ਨਹੀਂ ਰਹੇਗਾ, ਚੰਦਰਮਾ ਵੀ ਫਿੱਕਾ ਪੈ ਜਾਏਗਾ, ਦਿਖੇਗਾ ਨਹੀਂ, ਚੰਦਰ ਤਾਰੇ ਦਿਸਣਗੇ ਹੀ ਨਹੀਂ। ਤਾਂ ਤੁਰਕਾਂ ਦਾ ਰਾਜ ਪ੍ਰਤਾਪ ਸੀ, ਉਹ ਤਾਂ ਭਾਈ ਚੰਦਰਮਾ ਚੜ੍ਹਿਆ ਹੋਇਆ ਸੀ। ਕਲਯੁਗ ਦਾ ਜਿਹੜਾ ਸਮਾਂ ਹੈ ਇਹ ਹਨੇਰਾ ਹੈ, ਜਿਹੜੀ ਸਤਸੰਗ ਲੋਕਾਂ ਦੀਆਂ ਪੁੱਠੀਆਂ ਰੀਤੀਆਂ ਨੇ ਇਹ ਰਾਤ ਹੈ। ਜਿਹੜੇ ਪਖੰਡੀ ਲੋਕ ਬਹੁਤੇ ਵੱਧ ਗਏ, ਸੌ ਸੁਹਾਗਣ ਵਰਗੇ ਥੋੜੇ ਸੀ, ਸੱਜਣ ਠੱਗ ਵਰਗੇ ਥੋੜੇ ਸੀ, ਇਹ ਪਖੰਡੀ ਲੋਕ ਸਤ ਸੰਗਤ ਜੀ ਜਿਵੇਂ ਤਾਰੇ ਰਾਤ ਨੂੰ ਚਮਕਦੇ ਹੁੰਦੇ ਅਹੇ ਜੇ ਸੀ, ਇਹਨਾਂ ਨੂੰ ਲੋਕ ਮੰਨੀ ਜਾਂਦੇ ਸਨ। ਇਹਨਾਂ ਸਾਰਿਆਂ ਨੂੰ, ਰਾਤ ਦੇ ਸਮਾਜ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਸੂਰਜ ਰੂਪ ਹੋ ਕਰਕੇ ਪ੍ਰਗਟ ਹੋਏ। ਐਵੇਂ ਨਹੀਂ ਭਾਈ ਗੁਰਦਾਸ ਨੇ ਕਿਹਾ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ,
ਚੌਪਈ ਤਿੰਨ ਕੋ ਹਰਨ ਭਾਲ ਦਿਨ ਰਾਉ।
ਆਪ ਗੁਰੂ ਨਾਨਕ ਦੇਵ ਜੀ ਇਹੋ ਜਿਹੇ ਸਤਸੰਗ ਜੀ ਪਾਪ ਗ੍ਰਸੇ ਹੋਏ ਰਾਜ ਜਿਹੜਾ ਸੀਗਾ ਰਾਤਰੀ, ਕਲਯੁਗ ਦੇ ਭਿਆਨਕ ਸਮੇਂ ਦੇ ਹਨੇਰੇ ਨੂੰ ਚੱਕਣ ਵਾਸਤੇ, ਜਿਵੇਂ ਸਵੇਰ ਦਾ ਸੂਰਜ ਹੁੰਦਾ ਨਾ ਬਾਲਕ ਅਵਸਥਾ ਚ, ਐ ਅੱਜ ਪ੍ਰਗਟ ਹੋ ਗਏ।
ਉਹਦੇ ਸੋ ਨਾਨਕ ਤੇਜ ਪ੍ਰਭਾਉ,
ਕਿਉਂ ਤੇਜ ਪ੍ਰਤਾਪ ਦੇ ਸਹਿਤ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ।
ਬਚਨ ਕਿਰਨ ਜਾ ਮੈਂ ਪ੍ਰਕਾਸ਼ੇ,
ਸੂਰਜ ਦੀਆਂ ਤਾਂ ਕਿਰਨਾਂ ਹੁੰਦੀਆਂ ਜਿਹਦੇ ਨਾਲ ਚਾਨਣ ਕਰਦੀਆਂ, ਸਤਿਗੁਰਾਂ ਦੇ ਖਾਲਸਾ ਜੀ ਅੰਮ੍ਰਿਤ ਬਾਣੀ ਦੇ ਜਿਹੜੇ ਬਚਨ ਨੇ ਇਹ ਕਿਰਨਾਂ ਹਨ।
ਸੰਤ ਤਾਮ ਰਸ ਹੀਰ ਵਿਕਾਸੇ,
ਸੂਰਜ ਨੂੰ ਦੇਖ ਕੇ ਸਤਸੰਗ ਜੀ ਕਬਲ ਖਿੜਦੇ, ਸਾਧੂ ਮਹਾਤਮਾ ਸਾਰੇ ਸੰਗਤਾਂ ਖਾਲਸਾ ਜੀ ਜਿੰਨੀਆਂ ਆਪ ਸੰਗਤਾਂ ਬੈਠੀਆਂ ਸੰਗਤ ਚ ਆਉਂਦੀਆਂ, ਗੁਰਸਿੱਖ ਗੁਰਬਾਣੀ ਸੁਣ ਕੇ ਖੁਸ਼ ਨਹੀਂ ਹੋ ਜਾਂਦੇ, ਹਿਰਦੇ ਖਿੜ ਜਾਂਦੇ ਕਿ ਨਹੀਂ? ਗੁਰਸਿੱਖਾਂ ਦੇ ਹਿਰਦੇ ਕਬਲ ਹਨ।
ਦੰਬੀ ਸਮ ਉੱਲੂ ਕੋ ਦੁੱਖ ਭਾਰੀ,
ਜਿਵੇਂ ਸੂਰਜ ਦੇ ਚੜ੍ਹ ਤੇ ਉੱਲੂ ਨਹੀਂ ਚੰਗਾ ਸਮਝਦੇ, ਬੜੇ ਸਤਸੰਗ ਜੀ ਦੁਖੀ ਹੁੰਦੇ ਹੈ। ਇਹ ਪਖੰਡੀ ਲੋਕ ਨਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਚੰਗੀ ਸਮਝਦੇ, ਉਹ ਕਹਿੰਦੇ ਅਸੀਂ ਵੀ ਉਚਾਰਦੇ ਇਹਦੇ ਮੁਕਾਬਲੇ ਤੁਸੀਂ ਘੱਟ ਤਾਂ ਨਹੀਂ? ਉਹ ਅੱਡ ਚੌਂਕੀਆਂ ਲਾਈ ਜਾਂਦੇ ਹਨ।
ਕਿੰਕਰ ਕੋਕ ਭਏ ਸੁਖਤਾ ਸੁਖ ਯਾਰੀ,
ਜਿਵੇਂ ਸੂਰਜ ਚੜ੍ਹਨਾ ਚੱਕਵਾ ਚੱਕ ਵੀ ਸੁਖ ਹੋ ਜਾਂਦੇ ਨੇ, ਸੇਵਕ ਵੀ ਸੁਖੀ ਹੋਏ।
ਆਤਮ ਭਗਤ ਜਗਤ ਪ੍ਰਕਾਸ਼ੀ,
ਸੂਰਜ ਦੇ ਚੜ੍ਹਨ ਨਾਲ ਧੁੱਪ ਥਾਂ ਥਾਂ ਤੇ ਹੋ ਜਾਂਦੀ ਹੈ, ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣਾ ਥਾਂ ਥਾਂ ਭਗਤੀ ਦੀ ਧੁੱਪ ਪ੍ਰਗਟ ਹੋ ਗਈ।
ਨੀਂਦ ਅਵਧਿਆ ਸਿਖਨ ਨਾਸੀ,
ਸੂਰਜ ਚੜ੍ਹਨ ਨਾਲ ਨੀਂਦ ਵੀ ਸਭ ਦੀ ਖਤਮ ਹੋ ਜਾਂਦੀ ਹੈ, ਸਾਵਧਾਨ ਹੋ ਕੇ ਉੱਠ ਖੜਦੇ ਨੇ। ਜਿੰਨੇ ਸਿੱਖਾਂ ਦੇ ਅੰਦਰ ਵਿਦਿਆ ਦੀ ਨੀਂਦ ਸੀ ਉਹ ਖਤਮ ਹੋ ਗਈ।
ਗਿਆਨ ਨਾਮ ਮੈਂ ਨਰਬਰ ਜਾਗੇ,
ਜਿਵੇਂ ਸੂਰਜ ਚੜ੍ਹੇ ਤੇ ਲੋਕ ਜਾਗ ਪੈਂਦੇ ਨੇ, ਗੁਰੂ ਨਾਨਕ ਦੇਵ ਸਾਹਿਬ ਦੇ ਸਤਸੰਗ ਜੀ ਪ੍ਰਗਟ ਹੋਣ ਤੇ ਸਾਰੇ ਗੁਰਸਿੱਖ ਗਿਆਨ ਅਵਸਥਾ ਚ ਜਾਗ ਪਏ, ਮੁੜ ਕੇ ਨੀਂਦ ਹੀ ਨਹੀਂ ਆਈ।
ਕਲ ਮਲ ਸੁਪਨਾ ਜਿਉ ਮਨ ਤਿਆਗੇ,
ਜਿਵੇਂ ਜਾਗ ਕੇ ਸੁਪਨਾ ਚੱਕਿਆ ਜਾਂਦਾ, ਸੁਪਨਾ ਨਹੀਂ ਨਾ ਰਹਿੰਦਾ ਜਾਗਣ ਤੇ, ਐ ਜਿੰਨੇ ਪਾਪ ਸੀ ਐ ਛੱਡ ਗਏ ਖਾਲਸਾ ਜੀ, ਜਿਵੇਂ ਜਾਗਣ ਤੇ ਸੁਪਨਾ ਛੱਡ ਜਾਂਦਾ। ਗਿਆਨ ਵਸਦਾ ਜਾਗੇ ਨੀ ਤੇ ਪਾਪ ਖਤਮ ਹੋਏ ਨਹੀਂ।
ਧਰਮ ਧਰਤ ਧੀਰਜ ਕੇ ਹੇਤਾ,
ਕਿਉਂ ਖਾਲਸਾ ਜੀ ਧਰਮ ਨੂੰ ਤੇ ਧਰਤੀ ਨੂੰ ਧੀਰਜ ਦੇਣ ਵਾਸਤੇ
ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ,
ਬੇਦੀਆਂ ਦੇ ਕੁਲ ਦੇ ਨਿਸ਼ਾਨ ਰੂਪ ਪ੍ਰਗਟ ਹੋਏ।
ਦੋਹਰਾ ਕਾਰਨ ਗੁਰ ਅਵਤਾਰ ਕੋ,
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅਰਜਨ, ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਕਾਰਨ ਇਹ ਤੁਹਾਨੂੰ ਅਸੀਂ ਦੱਸਿਆ ਹੈ।
ਮੈਂ ਬਰਨਿਓ ਚਿਤ ਲਾਏ,
ਅਸੀਂ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਚ ਜੋੜ ਕੇ ਅਸੀਂ ਇਹ ਕਥਨ ਕੀਤਾ।
ਸੁਣੋ ਜਨਮ ਕੀ ਅਬ ਕਥਾ,
ਦੁਬਾਰਾ ਦੇ ਅਵਤਾਰ ਧਾਰਨ ਦੀ ਕਥਾ ਸੁਣੋ।
ਸ੍ਰੀ ਅੰਗਦ ਸੁਖਦਾਏ,
ਗੁਰੂ ਅੰਗਦ ਦੇਵ ਜੀ ਤੁਸੀਂ ਸੁਖਦਾਤੇ ਉਹੀ ਰੂਪ ਹੋ, ਮੈਨੂੰ ਹੁਕਮ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਉਂ ਅਵਤਾਰ ਧਾਰਿਆ। ਭਾਈ ਬਾਲਾ ਜੀ ਤੁਸੀਂ 3 ਸਾਲ ਛੋਟੇ ਹੋ ਗੁਰੂ ਨਾਨਕ ਦੇਵ ਜੀ ਨਾਲੋਂ, ਤੁਹਾਡਾ ਵੀ ਜਨਮ ਨਨਕਾਣੇ ਸਾਹਿਬ ਹੋਇਆ, ਸਾਰੀ ਕਥਾ ਸੁਣਾਓ। ਇਹ ਸਤਸੰਗ ਜੀ ਖਡੂਰ ਸਾਹਿਬ ਤਪਿਆਣੇ ਸਾਹਿਬ ਬੈਠ ਕੇ ਪ੍ਰਤੱਖ ਸਾਹਮਣੇ ਗੁਰੂ ਅੰਗਦ ਦੇਵ ਜੀ ਦੇ ਭਾਈ ਬਾਲਾ ਜੀ ਨੇ ਸਤਸੰਗ ਜੀ ਇਹ ਕਥਨ ਕੀਤਾ ਕਿ ਮਹਾਰਾਜ ਨੇ ਅਵਤਾਰ ਕਿਉਂ ਧਾਰਿਆ ਹੈ। ਸੋ ਸਤਸੰਗਤ ਜੀ, ਅੱਗੇ ਦੱਸ ਰਹੇ ਹਨ।
ਚੌਪਈ ਬਾਰ ਦੇਸ਼ ਸਭ ਦੇਸ਼ ਨਰੇਸ਼ੂ,
ਫਿਰ ਕਹਿੰਦੇ ਅਵਤਾਰ ਕਿੱਥੇ ਧਾਰਿਆ? ਬਾਰ ਦੇਸ਼ ਵਿੱਚ, ਬਾਰ ਦਾ ਇਲਾਕਾ ਸਤਸੰਗ ਜੀ, ਆਪਾਂ ਜਿਹੜਾ ਪਾਕਿਸਤਾਨ ਚ ਆ ਗਏ ਇਹਨੂੰ ਕਹਿੰਦੇ ਹਾਂ। ਇਹ ਸਤਸੰਗਤ ਜੀ ਰਾਵੀ ਦੇ ਤੇ ਚਨਾਹ ਦੇ ਵਿਚਾਲੇ ਬਾਰ ਦਾ ਇਲਾਕਾ ਹੈ ਨਨਕਾਣਾ ਸਾਹਿਬ। ਇਹ ਰਾਵੀ ਤੇ ਸਤਸੰਗ ਜੀ ਬਾਰ ਦਾ ਇਲਾਕਾ ਸਾਰਿਆਂ ਦੇਸ਼ਾਂ ਦਾ ਮਨੁ ਰਾਜਾ ਹੈ। ਇਹਦੇ ਵਿੱਚ ਸਤਸੰਗਤ ਜੀ ਪਸ਼ੂ ਵੀ ਚੰਗੀ ਜਾਤੀ ਦੇ, ਘੋੜੇ ਘੋੜੀਆਂ ਬਹੁਤ ਸਾਰੇ ਲੋਕ ਵਪਾਰ ਕਰਿਆ ਕਰਦੇ। ਇਸੇ ਤਰ੍ਹਾਂ ਰਾਵੀ ਮਾਨੋ ਸਤਸੰਗਤ ਜੀ ਉੱਤੇ ਚੌਰ ਕਰਦੀ ਹੈ, ਇਹ ਜਿਹੜੀ ਚਨਾਹ ਹੈ ਉੱਤੇ ਪੱਖਾ ਕਰ ਰਹੀ ਹੈ, ਰਾਜੇ ਦੇ ਉੱਤੇ ਜਿਵੇਂ ਪੱਖਾ ਹੁੰਦਾ ਹੈ। ਅਸੀਂ ਜੀ ਸੋਹਣੀ ਧਰਤੀ ਸਤਸੰਗਤ ਜੀ, ਜਿੱਥੇ ਤਰ੍ਹਾਂ ਤਰ੍ਹਾਂ ਦੇ ਬਾਗ ਬਗੀਚੇ ਲੱਗੇ ਹੋਏ, ਬੜਾ ਸੁੰਦਰ ਸਤਸੰਗ ਜੀ ਰੌਣਕਾਂ ਦੇ ਸਹਿਤ ਸ਼ਹਿਰ ਵਸ ਰਹੇ ਹਨ, ਰਾਏ ਭੋਏ ਦੀ ਤਲਵੰਡੀ ਦੇ। ਇੱਥੇ ਸਤਸੰਗ ਜੀ ਬੇਦੀ ਵੰਸ ਰਿਹਾ ਕਰਦੀ, ਬੇਦੀ ਵੰਸ ਦੇ ਅੰਦਰ ਸਤਸੰਗਤ ਜੀ ਦਸਵੇਂ ਪਾਤਸ਼ਾਹ ਨੇ ਫਰਮਾਇਆ ਹੈ ਕਿ ਜਿਸ ਵੇਲੇ ਕ੍ਰਮ ਕਾਲ ਜੋ ਭਈ ਸੋ ਭੂਮ ਬੰਸ ਤੇ ਗਈ। ਪਹਿਲਾਂ ਛਤਰੀਆਂ ਦਾ ਰਾਜ ਹੁੰਦਾ ਸੀ ਕਿ ਨਹੀਂ? ਪਰਮੇਸ਼ੁਰ ਦੇ ਐਸਾ ਭਾਣਾ ਵਰਤਿਆ, ਹੌਲੀ ਹੌਲੀ ਪਾਪ ਵੱਧ ਗਏ, ਕਲਯੁਗ ਆ ਗਿਆ ਜਿਹੜਾ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਹੌਲੀ ਹੌਲੀ ਬੇਦੀਆਂ ਦੀ ਬੰਸ ਔਰ ਸੋਢੀਆਂ ਦੀ ਬੰਸ ਕੋਲੋਂ ਰਾਜ ਚਲਿਆ ਗਿਆ, ਧਰਤੀ ਚਲੀ ਗਈ। ਪੱਛਮ ਵੱਲੋਂ ਤੁਰਕ ਚੜ੍ਹ ਕੇ ਆ ਗਏ ਤੇ ਸਤਸੰਗ ਜੀ ਮੁਸਲਮਾਨਾਂ ਦਾ ਰਾਜ ਹੋ ਗਿਆ। ਇੱਧਰ ਸਤਸੰਗਤ ਜੀ 20 ਗਾਮ ਤਿਨਕੇ ਰਹਿ ਗਏ, ਜਨਮੋ ਕਰਤ ਕਿਰਸਾਨੀ ਭਏ। ਦਸਵੇਂ ਪਾਤਸ਼ਾਹ ਕਹਿੰਦੇ ਭਾਈ 20 ਪਿੰਡ ਬੇਦੀਆਂ ਦੇ ਰਹਿ ਗਏ ਸੀ, ਜਿਹਦੇ ਵਿੱਚ ਫਿਰ ਉਹਨਾਂ ਨੇ ਸੂਰਮਧਾਈ ਤਾਂ ਛੱਡਤੀ, ਛਤਰੀ ਤਾਂ ਸੂਰਮੇ ਹੁੰਦੇ ਸੀ, ਸ਼ਸਤਰ ਤਿਆਗ ਦਿੱਤੇ, ਖੇਤੀਆਂ ਕਰਨ ਲੱਗ ਗਏ, ਤੁਰਕਾਂ ਦੇ ਅਧੀਨ ਹੋ ਕੇ ਪਰਜਾ ਬਣ ਗਏ। ਜਿਸ ਵੇਲੇ ਸਮਾਂ ਬਹੁਤ ਕਾਲ ਜੇ ਭਾਂਤ ਬਿਤਾਇਓ, ਜਨਮ ਸਮਾਂ ਨਾਨਕ ਕੋ ਆਇਓ। ਦਸਵੇਂ ਪਾਤਸ਼ਾਹ ਬਹੁਤ ਸਮਾਂ ਇਸ ਤਰ੍ਹਾਂ ਬਤੀਤ ਹੁੰਦਾ ਰਿਹਾ ਤੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਸਮਾਂ ਆ ਗਿਆ, ਜਿਹੜਾ ਸਤਸੰਗ ਜੀ 33 ਯੁੱਗ ਦੇ ਅੰਦਰ ਲੁਬੂ ਦੀ ਵੰਸ ਦੇ ਸਤਸੰਗ ਜੀ ਰਾਜੇ ਨੇ 3 ਵੇਦ ਸੁਣ ਕੇ, ਚੌਥਾ ਵੇਦ ਸੁਣਦੇ ਸਾਰੀ ਸਾਰਾ ਰਾਜ ਭਾਗ ਬੇਦੀਆਂ ਨੂੰ ਦਿੱਤਾ ਸੀ। ਬੇਦੀ ਭਇਓ ਪ੍ਰਸੰਨ ਰਾਜ ਕੈ ਪਾਏ ਕੈ, ਦੇਤ ਭਇਓ ਵਰਦਾਨ ਹੀਏ ਹੁਰ ਸਾਇਕ ਹੈ, ਜਬ ਕਲਮੇ ਹਮ ਨਾਨਕ ਨਾਮ ਕਹਾਏ ਹੈ, ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਉਹ 33 ਯੁੱਗ ਦਾ ਸਤਸੰਗ ਜੀ ਵਰਦਾਨ ਦਿੱਤਾ ਹੋਇਆ, ਕਲਯੁਗ ਜਾ ਕੇ ਸਤਸੰਗਤ ਜੀ ਭਿੜਿਆ। ਪਰਮੇਸ਼ੁਰ ਦੇ ਦਰ ਵਿੱਚ ਦੇਰ ਹੈ, ਅੰਧੇਰ ਨਹੀਂ। ਸੋ ਖਾਲਸਾ ਜੀ ਉਹ ਸਮਾਂ ਲੰਘ ਗਿਆ, 33 ਦਾ ਦੁਆਪਰ ਸਾਰਾ ਲੰਘ ਗਿਆ, ਕਲਯੁਗ ਦੇ ਵਿੱਚ ਸਤਸੰਗ ਜੀ ਆ ਗਿਆ ਸਮਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ।
ਗ੍ਰਾਮ ਪਰ ਜਾ ਕੇ ਹਰਤ ਕਲੇਸ਼,
ਇਉਂ ਸਤਸੰਗਤ ਜੀ ਇੱਥੇ ਬੇਦੀ ਰਹਿੰਦੇ ਸਨ। ਸਾਰੇ ਬੇਦੀ ਫਿਰ ਕੀ ਕਰਨ ਲੱਗੇ? ਇਹ ਧਰਮਾਤਮਾ ਸੀ ਸਤਸੰਗਤ ਜੀ, ਰਾਜ ਤਾਂ ਖੁੱਸ ਗਿਆ, ਖੇਤੀਆਂ ਕਰਨ ਲੱਗ ਗਏ, ਪਰ ਕਰਦੇ ਸੀ ਧਰਮ ਦੀ ਕਿਰਤ, ਪਾਪੀ ਨਹੀਂ ਸਨ। ਫਿਰ ਵੀ ਸਤਸੰਗਤ ਜੀ ਲਭੂ ਕੁਸ਼ੂ ਦੀ, ਰਾਮਚੰਦਰ ਦੀ ਅਵਤਾਰ ਦੀ ਵੰਸ ਵਿੱਚੋਂ ਸਨ, ਸਾਰੇ ਧਰਮੀ ਸਨ। ਜਿਨ੍ਹਾਂ ਬੇਦੀਆਂ ਦੀ ਵੰਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਪੜਦਾਦਾ ਨਾਰਾਇਣ ਦਾਸ ਜੀ ਹੋਏ, ਨਾਰਾਇਣ ਦਾਸ ਜੀ ਦੇ ਸਤਸੰਗ ਜਿਵੇਂ ਅੱਗੇ ਸ਼ਿਵ ਰਾਮ ਜੀ ਹੋਏ, ਉਹਨਾਂ ਦਾ ਇੱਥੇ ਵਰਣਨ ਆ ਰਿਹਾ। ਸੁਣੋ,
ਅਸ ਬੇਦੀ ਵਾਸੀ ਤਲਵੰਡੀ,
ਬਹੁਤ ਹੀ ਧਰਮਾਤਮਾ ਹਰ ਵੇਲੇ ਜਗ ਪੁੰਨਦਾਨ ਕਰਦੇ ਰਹਿੰਦੇ, ਸਿਮਨ ਭਜਨ ਕਰਦੇ, ਜਿਹੜੇ ਰਾਏ ਭੋਏ ਦੀ ਤਲਵੰਡੀ ਦੇ ਬੇਦੀ ਸਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਜਿਹਨੂੰ ਨਨਕਾਣਾ ਸਾਹਿਬ ਕਹਿੰਦੇ ਹਾਂ।
ਜਿਨ ਕੀ ਬਹੁ ਕੀਰਤ ਜਗ ਮੰਡੀ,
ਸਾਰੇ ਸੰਸਾਰ ਚ ਬੇਦੀਆਂ ਦੀ ਮਹਿਮਾ ਬੜੀ ਸੀ ਕਿ ਧਰਮਾਤਮਾ ਹਨ।
ਸ਼੍ਰਿੰਕਾਲ ਤੈ ਰਹਿਤ ਬਤਾਈ,
ਜਦੋਂ ਚਿਰ ਕਾਲ ਬੇਦੀਆਂ ਨੇ ਇੱਥੇ ਰਹਿੰਦਿਆਂ ਬਤੀਤ ਕੀਤਾ,
ਪਾ ਸ਼ਿਵ ਰਾਮ ਤਾਸ਼ ਕੁਲ ਮਾਹੀ,
ਬੇਦੀਆਂ ਦੀ ਬੰਸ ਭਾਈ ਸ਼ਿਵ ਰਾਮ ਜੀ ਹੋਏ,
ਬ੍ਰਿਤ ਸ਼ਾਂਤ ਕੀ ਜਨਮਨ ਕੀਨੀ,
ਉਹਨਾਂ ਨੇ ਸਤਸੰਗ ਜੀ ਕੀ ਕਰਦੇ ਸੀ? ਦੁਕਾਨਦਾਰੀ ਕਰਦੇ ਸੀ, ਸ਼ਾਂਤ ਵਾਲੀ ਬਿਰਤੀ ਬੜੀ ਸ਼ਾਂਤੀ ਵਾਲੀ ਸੀ।
ਜੀਵਾ ਰਜ ਤਮ ਕੀ ਤਜ ਦੀਨੀ,
ਪਾਪ ਵਾਲੀ ਕਿਰਤ ਛੱਡੀ ਹੋਈ ਸੀ, ਸੰਤੋਖ ਦੇ ਨਾਲ ਗੁਜ਼ਾਰਾ ਕਰਦੇ
ਹੋਏ, ਐਸਾ ਅਯੁੱਧ ਕਰ ਛੋਰੇ,
ਸ਼ਸਤਰ ਤਿਆਗ ਦਿੱਤੇ, ਕੋਈ ਜੀਵ ਘਾਤ ਨਹੀਂ ਸੀ ਕਰਦੇ ਸ਼ਿਵ ਰਾਮ ਜੀ।
ਸ਼੍ਰੀ ਪਦ ਕੇ ਪਦ ਪਿਦਮ ਨਿਹੋਰੇ,
ਹਰ ਵੇਲੇ ਪਰਮੇਸ਼ੁਰ ਦੇ ਸਤਸੰਗ ਜੀ ਚਰਨਾਂ ਨੂੰ ਧਿਆਉਂਦੇ ਰਹਿੰਦੇ।
ਤੈ ਬਨਾਰਸੀ ਨਾਮ ਸਤੀਆ,
ਗੁਰੂ ਨਾਨਕ ਦੇਵ ਜੀ ਦਾਦੀ ਦਾ ਨਾਮ ਬਨਾਰਸੀ ਸੀ ਸਤਸੰਗਤ ਜੀ, ਸ਼ਿਵ ਰਾਮ ਦਾਦੇ ਦਾ ਨਾਮ ਬਨਾਰਸੀ ਸਤਸੰਗਤ ਜੀ, ਮਹਾਰਾਜ ਦੀ ਦਾਦੀ ਦਾ ਨਾਂ, ਦੋਨੋ ਧਰਮੀ ਸਨ,
ਪਤ ਬ੍ਰਤ ਧਰਮ ਜਾਸ ਜਿਦ ਕੀਆ।
ਇਸ ਮਾਤਾ ਬਨਾਰਸੀ ਨੇ ਸਤ ਸੰਗ ਜੀ ਗੁਰੂ ਨਾਨਕ ਦੇਵ ਜੀ ਦੀ ਦਾਦੀ ਨੇ ਬਹੁਤ ਹੀ ਪਤ ਵਰਤਾ ਧਰਮ ਦ੍ਰਿੜ ਕੀਤਾ ਸੀ।
ਤਿੰਨ ਤੇ ਸੁਤ ਯੁਗ ਪਏ ਸਚਾਲੂ,
ਉਹਦੀ ਕੁੱਖੋਂ ਭਾਈ ਦੋ ਮਰਜਾਦਾ ਪੁਰਸ਼ੋਤਮ ਪੁੱਤਰ ਪੈਦਾ ਹੋਏ ਭਾਗਾਂ ਵਾਲੇ।
ਵੱਡ ਕਾਲੂ ਛੋਟੇ ਸੁਭ ਲਾਲੂ,
ਵੱਡੇ ਬਾਬਾ ਕਾਲੂ ਜੀ ਛੋਟੇ ਲਾਲੂ ਜੀ ਦੋਨੋਂ ਸਕੇ ਭਾਈ ਸਨ।
ਵੱਡ ਭਾਗੀ ਜੋ ਹੈ ਸਭ ਕਰਮੀ,
ਸੁਭ ਕਰਮ ਕਰਨ ਲੱਗ ਗਏ ਸਤਸੰਗ ਜੀ ਵੱਡੇ ਭਾਗਾਂ ਵਾਲੇ।
ਭਗਤ ਪ੍ਰਿਆਨ ਨਿਚਲ ਧਰਮੀ,
ਧਰਮ ਵਿੱਚ ਅਚਲ ਸਨ ਤੇ ਭਗਤੀ ਦੇ ਆਸਰੇ ਰਹਿੰਦੇ ਬਾਬਾ ਕਾਲੂ ਜੀ ਵੀ, ਬਾਬਾ ਲਾਲੂ ਜੀ ਦੋਨੋਂ।
ਜਪ ਤਪ ਵਰਤ ਨੇਮ ਸਮਦਾਏ,
ਜਪ ਵੀ ਕਰਦੇ ਤਪ ਵੀ ਕਰਦੇ ਵਰਤ ਆਦਿਕ ਰੱਖਦੇ।
ਕਰਤ ਬਹੁਤ ਜੇ ਜਨਮ ਬਤਾਏ,
ਬਾਬਾ ਕਾਲੂ ਜੀ ਨੇ ਇਸ ਜਨਮ ਦੀ ਇੱਕ ਸਤਸੰਗ ਦੀ ਖੇਡ ਨਹੀਂ, ਕਈ ਜਨਮ ਪਿੱਛੇ ਜਪ ਤਪ ਕਰਦਿਆਂ ਬਤੀਤ ਕੀਤੇ। ਜਦੋਂ ਆਪਾਂ ਕੋਈ ਭਗਤੀ ਚ ਲੱਗਦਾ ਹੈ, ਸਿਮਰਨ ਕਰਦਾ, ਹਰੇਕ ਦੀਆਂ ਕਾਮਨਾ ਵੱਖਰੀਆਂ ਵੱਖਰੀਆਂ ਨੇ। ਇਸੇ ਤਰ੍ਹਾਂ ਸਤਸੰਗ ਜੀ ਬਾਬੇ ਕਾਲੂ ਦੀ ਜਨਮਾਂ ਜਨਮਾਂ ਦੀ ਕੀ ਇੱਛਾ ਸੀ ਕਿ ਹੇ ਪਰਮੇਸ਼ਰ ਤੂੰ ਮੇਰੇ ਘਰ ਪੁੱਤਰ ਹੋ ਕੇ ਜਨਮ, ਮੈਂ ਫਿਰ ਤੇਰੀ ਹੱਥਾਂ ਨਾਲ ਸੇਵਾ ਕਰਾਂ, ਫਿਰ ਮੇਰਾ ਚਾਅ ਲਹੂਗਾ। ਕਈ ਜਨਮ ਸਤਸੰਗ ਜੀ ਜਪ ਤਪ ਕਰਦਿਆਂ ਨੂੰ ਹੋ ਗਏ ਸਨ। ਇਸ ਵੇਰੀ ਪਰਮੇਸ਼ਰ ਨੇ ਸਤਸੰਗ ਜੀ ਬਾਬੇ ਕਾਲੂ ਜੀ ਦੀ ਇੱਛਾ ਪੂਰੀ ਕਰਨੀ ਸੀ, ਪਰ ਮਾਇਆ ਦਾ ਪ੍ਰਭਾਵ ਵੀ ਉੱਤੇ ਢੱਕ ਛੱਡਿਆ। ਬਾਬਾ ਕਾਲੂ ਜੀ ਪਤਾ ਨਾ ਲੱਗ ਜਾਵੇ ਕਿ ਗੁਰੂ ਨਾਨਕ ਦੇਵ ਜੀ ਅਵਤਾਰ ਨੇ। ਜੇ ਇੱਕ ਦੋ ਗੇਰ ਪਤਾ ਲੱਗਿਆ ਵੀ ਮਹਾਰਾਜ ਨੇ ਸਤਸੰਗ ਜੀ ਮਾਇਆ ਦੀ ਤ੍ਰਿਸ਼ਨਾ ਲਾਦਨੀ ਢੱਕ ਦੇਣਾ, ਮੁੰਡਾ ਹੀ ਸਮਝਣਾ ਮਹਾਰਾਜ ਨੂੰ ਇਸ ਨੇ। ਸੋ ਇਸ ਨੇ ਸਤਸੰਗ ਜੀ ਪਿੱਛੇ ਵੀ ਬੜਾ ਜਪ ਤਪ ਕੀਤਾ।
ਅਨੇਕ ਜਨਮ ਕੀ ਇੱਛਾ ਜਾਸੂ,
ਅਨੇਕਾਂ ਜਨਮਾਂ ਦੀ ਇੱਛਾ ਸੀ ਮੇਰੇ ਘਰ ਚ ਅਵਤਾਰ ਹੋਣ ਪਰਮੇਸ਼ਰ।
ਵਿਸ਼ਨ ਹੋਏ ਸਤ ਗਿਆਨ ਨਵਾਸੂ,
ਗਿਆਨ ਬ੍ਰਹਮ ਗਿਆਨ ਦਾ ਘਰ ਆਪ ਪਰਮੇਸ਼ਰ ਮੇਰੇ ਘਰ ਵਿੱਚ ਪ੍ਰਗਟ ਹੋਵੇ।
ਹਿਰਦੇ ਕਰਤ ਸੰਕਲਪ ਵਿਕਲਪਾ,
ਜਦੋਂ ਵੀ ਇਕੱਲਾ ਹੋ ਕੇ ਭਗਤੀ ਕਰਨ ਬੈਠਦਾ ਹਿਰਦੇ ਚ ਫੁਰਨੇ ਕਰਦਾ ਸੀ।
ਭਗਤ ਅਧੀਨ ਰਿਜੇ ਗੁਣ ਅਲਪਾ,
ਕੀ ਸੋਚਦਾ ਸੀ ਕਿ ਵਾਹਿਗੁਰੂ ਭਗਤੀ ਦੇ ਅਧੀਨ ਹੈ, ਥੋੜੇ ਗੁਣਾਂ ਦੇ ਅਧੀਨ ਨਹੀਂ ਹੈ, ਥੋੜੇ ਜੇ ਗੁਣਾਂ ਤੇ ਹੀ ਪ੍ਰਸੰਨ ਹੋ ਜਾਂਦਾ ਪਰਮੇਸ਼ਰ।
ਜੇ ਮੁਝ ਲਖੇ ਦੀਨ ਗੁਣ ਨਾਹੀ,
ਜੇ ਵਾਹਿਗੁਰੂ ਮੈਨੂੰ ਜਾਣ ਲਵੀ ਇਹ ਤਾਂ ਗਰੀਬ ਹੈ, ਇਹਦੇ ਚ ਕੋਈ ਗੁਣ ਨਹੀਂ ਹੈ।
ਪਏ ਸੂਕਰੀ ਸਫਰੀ ਮਾਹੀ,
ਪਹਿਲਾਂ ਜਿਹੜੇ ਅਵਤਾਰ ਧਾਰੇ ਨੇ ਉਹ ਕਿੰਨਾ ਦੇ ਘਰ ਧਾਰੇ ਨੇ ਦੇਖ ਲੋ। ਸੂਰ ਨੇ ਕਦੇ ਜਾਪ ਜਪਿਆ, ਸੂਰੀ ਦੀ ਕੁੱਖੋਂ ਬ੍ਰਾਹ ਅਵਤਾਰ ਹੋਇਆ। ਮੱਛੀ ਨੇ ਕਦੇ ਜਾਪ ਜਪਿਆ, ਸਤਸੰਗ ਜੀ ਮੱਛਾ ਅਵਤਾਰ ਧਾਰਿਆ। ਹਾਂਜੀ,
ਕਮਠੀ ਆਦਿਕ ਬਿਮਤ ਕੁਜਾਤੀ,
ਕੱਛੂ ਕਦੋਂ ਜਾਪ ਜਪਦੇ ਸੁਣੇ ਉਹਦੇ ਲਈ ਕੱਛੂ ਦੇ ਸਤਸੰਗ ਜੀ ਘਰ ਵਾਲੀ ਦੇ ਕੁੱਖੋਂ ਕੱਛਾ ਅਵਤਾਰ ਧਾਰਿਆ ਜੋ ਸਮੁੰਦਰ ਰਿੜਕਿਆ। ਇਉਂ ਸਤਸੰਗ ਜੀ ਮੱਛ ਕੱਛ ਬ੍ਰਾਹ ਇਹ ਅਵਤਾਰ ਧਾਰ ਕੇ ਆਇਆ ਪਰਮੇਸ਼ਰ।
ਤਿਨਕੇ ਜਨਮ ਲੀਨ ਜਗ ਖਿਆਤੀ,
ਜਦ ਵਾਹਿਗੁਰੂ ਨੇ ਉਹਨਾਂ ਜੂਨਾਂ ਦੇ ਜਿਹੜੇ ਜੀਵ ਸੀ ਉੱਥੇ ਜਨਮ ਲੈ ਲਿਆ, ਮੇਰੇ ਘਰ ਕਿਉਂ ਨਹੀਂ ਜਨਮ ਲੈਣਗੇ।
ਪ੍ਰੇਮ ਡੋਰ ਸੋ ਕਰੇ ਅਕਰਨੀ,
ਪ੍ਰੇਮ ਦੇ ਬੰਧੇ ਹੋਏ ਪਰਮੇਸ਼ਰ ਜਿਹੜਾ ਕੰਮ ਨਹੀਂ ਕਰਨਾ ਉਹ ਕਰਦਾ ਹੈ।
ਕੀਰਤ ਬਿਮਲ ਵੇਦ ਇਮਿਤ ਵਰਣੀ,
ਵੇਦ ਸ਼ਾਸਤਰਾਂ ਚ ਉੱਜਲ ਮਹਿਮਾ ਕਹੀ ਆ ਪਰਮੇਸ਼ਰ ਦੀ, ਪ੍ਰੇਮ ਦੇ ਅਧੀਨ ਹੈ।
ਅਦਿੱਤੀ ਕਸ਼ਯਪ ਕੇ ਜਿਮ ਤਾਮਾ,
ਦੇਖ ਲੋ ਕਸ਼ਯਪ ਰਿਖੀ ਦੇ ਜਿਹੜੇ ਘਰ ਵਾਲੀ ਅਦਿੱਤੀ ਸੀ ਉਹਦੇ ਬਾਵਨ ਰੂਪ ਹੋ ਕਰਕੇ ਜੰਮਿਆ।
ਉਪਜਤ ਪਏ ਉਪੇ ਦਰਨਾਮਾ,
ਪੰਜਾਂ ਉਂਗਲੀ ਦਾ ਰੂਪ ਬੌਨਾ ਹੋ ਕਰਕੇ ਰਾਜੇ ਬਲ ਨੂੰ ਛੜਿਆ।
ਅਸ ਆਸ਼ਾ ਤਰ ਅਸੁਰ ਬਨਾਸੀ,
ਇਉਂ ਵਾਹਿਗੁਰੂ ਦੇ ਜੋ ਰਾਕਸ਼ਾਂ ਨੂੰ ਨਾਸ ਕਰਨ ਵਾਲਾ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ, ਉਹ ਵਾਹਿਗੁਰੂ ਦੇ ਤੇ ਆਸਾ ਰੱਖ ਕੇ
ਪਇਓ ਨਿਰੰਤਰ ਰੂਪ ਪਾਸੀ,
ਇੰਨੀ ਭਗਤੀ ਕੀਤੀ ਸਤਸੰਗ ਜੀ ਪਰਮੇਸ਼ਰ ਦਾ ਰੂਪ ਹੀ ਧਾਰ ਗਿਆ ਬਾਬਾ ਕਾਲੂ।
ਕਾਲੂ ਨਾਮ ਜਨਮ ਜਬ ਧਾਰਾ,
ਜਦੋਂ ਪਿਛਲੇ ਜਨਮਾਂ ਦੀ ਭਗਤੀ ਕਰਦੇ ਕਰਦੇ ਨੇ ਇਹ ਕਲਯੁਗ ਦੇ ਸਮੇਂ ਸਤਸੰਗ ਜੀ ਸਰੀਰ ਮਿਲਿਆ ਬਾਬੇ ਸ਼ਿਵ ਰਾਮ ਦੇ ਘਰੋਂ, ਫਿਰ ਨਾਂ ਰੱਖਿਆ ਸਤਸੰਗ ਜੀ ਬਾਬਾ ਕਲਿਆਣ ਚੰਦ ਜੀ। ਆਪ ਦੀ ਵੀ ਕਲਿਆਣ ਹੈ, ਚੰਦਰਮਾ ਨਾਲੋਂ ਸਤਸੰਗ ਜੀ ਅਤਿਅੰਤ ਉੱਤਮ ਸਾਹਿਬਜ਼ਾਦਾ ਵੀ ਪ੍ਰਗਟ ਹੋਏ ਗੁਰੂ ਨਾਨਕ ਦੇਵ ਸਾਹਿਬ ਜੀ। ਭਾਵੇਂ ਬਾਬਾ ਕਾਲੂ ਕਾਲੂ ਕਹਿੰਦੇ ਆ, ਆਪ ਜੀ ਦਾ ਨਾਂ ਕਲਿਆਣ ਚੰਦ ਜੀ ਸੀ ਸਤਸੰਗ ਜੀ। ਸੋ ਪਹਿਲਾਂ ਹੀ ਕਲਿਆਣ ਰੂਪ ਨੇ ਸਤਸੰਗ ਜੀ ਬਾਬਾ ਕਾਲੂ ਜੀ। ਸੋ ਜਿਸ ਵੇਲੇ ਇਹ ਧਰਮਾਤਮਾ ਸੀ ਤਦੇ ਸਤਸੰਗ ਜੀ ਇਹਨਾਂ ਦੇ ਬਾਬੇ ਸ਼ਿਵ ਰਾਮ ਦੇ ਘਰ ਵਿੱਚ ਜੰਮੇ। ਜਿਸ ਵੇਲੇ ਇੱਥੇ ਕਾਲੂ ਰੂਪ ਹੋ ਕਰਕੇ ਪ੍ਰਗਟ ਹੋਏ,
ਪੂਰਨ ਆਸਾ ਕੀਨ ਮਰਾਰਾ,
ਵਾਹਿਗੁਰੂ ਨੇ ਫੇਰ ਆਸਾ ਪੂਰੀ ਕੀਤੀ ਕਿ ਹੁਣ ਤੇਰੇ ਘਰ ਵਿੱਚ ਅਸੀਂ ਆਪ ਅਵਤਾਰ ਧਾਰਾਂਗੇ।
ਸਤਕਾਲੂ ਪਿਕ ਪਿਤ ਸ਼ਿਵ ਰਾਮ,
ਇੱਧਰ ਸ਼ਿਵ ਰਾਮ ਨੇ ਸੋਚਿਆ ਮੇਰਾ ਪੁੱਤਰ ਜੁਵਾ ਵਸਤਾ ਨੂੰ ਵਰ ਯੋਗ ਪ੍ਰਾਪਤ ਹੈ,
ਪਾਣ ਗ੍ਰਹਿਣ ਕੇ ਪਾਣ ਗ੍ਰਹਿ ਕੀਰਤ ਧੰਮ,
ਇਹਨਾਂ ਦਾ ਵਿਆਹ ਕਰ ਦਈਏ
ਤੇ ਪਤ ਵਰਤਾ ਗੁਣ ਨਿਤ ਸੋ।
ਉਸ ਵੇਲੇ ਸਤਸੰਗ ਦੀ ਸ਼ਾਦੀ ਹੋਈ, ਗੁਣਾਂ ਦਾ ਖਜ਼ਾਨਾ, ਘਰਵਾਲੀ ਪਤ ਵਰਤਾ, ਸਤਸੰਗ ਦੀ ਮਾਤਾ ਕੌਣ ਸੀ? ਮਾਤਾ ਤ੍ਰਿਪਤਾ, ਗੁਰੂ ਨਾਨਕ ਦੇਵ ਜੀ ਦੀ ਮਾਤਾ।
ਤੈ ਸ਼ੀਲਤਾ ਕਹਿ ਸਕ ਕੋ,
ਮਾਤਾ ਤ੍ਰਿਪਤਾ ਦਾ ਸ਼ੀਲ ਸੁਭਾਅ ਕੌਣ ਕਥਨ ਕਰ ਸਕਦਾ, ਇੰਨਾ ਸਤਸੰਗ ਜੀ ਹਿਰਦਾ ਸਾਫ ਸੀ।
ਸ਼ਾਦ ਵੀ ਪਾਏ ਕਾਲ ਬਹੁ ਕਾਲੂ,
ਉਸ ਸਮਾਂ ਪਾ ਕੇ ਸਤਸੰਗ ਜੀ ਮਾਤਾ ਤ੍ਰਿਪਤਾ ਨੇ ਵਿਆਹ ਹੋਏ ਤੋਂ ਬਾਅਦ
ਕੀਏ ਵਰਤ ਤਬ ਕਟਨ ਵਿਸਾਲ,
ਆਪ ਬਾਬਾ ਕਾਲੂ ਜੀ ਦੇ ਸਮੇਤ ਮਾਤਾ ਤ੍ਰਿਪਤਾ ਨੇ ਬੜੀ ਭਗਤੀ ਕੀਤੀ, ਵਰਤ ਆਦਿਕ ਜਪ ਤਪ ਕੀਤੇ।
ਚਿਰੰਕਾਲ ਇਵ ਤੰਪਤ ਬੀਤਾ,
ਜਦੋਂ ਚਿਰ ਕਾਲ ਬਤੀਤ ਹੋ ਗਿਆ ਪਤੀ ਸਤੀ ਨੂੰ ਨਨਕਾਣੇ ਸਾਹਿਬ ਰਹਿੰਦੇ ਆ,
ਹਰ ਪਦ ਪੰਕਜ ਜਿਨ ਮਨ ਪ੍ਰੀਤਾ,
ਜਿਨ੍ਹਾਂ ਦੀ ਅੱਠੇ ਪਹਿਰ ਵਾਹਿਗੁਰੂ ਦੇ ਚਰਨਾਂ ਕਮਲਾਂ ਚ ਪ੍ਰੀਤੀ ਰਹਿੰਦੀ ਹੈ।
ਤਲਵੰਡੀ ਮੈਂ ਰਾਏ ਬੁਲਾਰੂ,
ਇੱਧਰ ਰਾਏ ਬੁਲਾਰ ਸੀ ਰਜਵਾੜਾ ਖਾਲਸਾ ਜੀ ਰਾਏ ਭੋਈ ਦੀ ਤਲਵੰਡੀ ਦਾ,
ਸੋਦਰ ਸਮ ਕਾਲੂ ਸੰਗ ਪਿਆਰੂ,
ਬਾਬਾ ਕਾਲੂ ਜੀ ਦੇ ਨਾਲ ਸਕਾ ਭਾਰਾਂ ਵਾਂਗੂ ਪਿਆਰ ਕਰਦਾ ਸੀ, ਜਿੰਨੀ ਉਹਦੀ ਜਾਇਦਾਦ ਸੀ ਉਹਦੀ ਪਟਵਾਰ ਇਹਨੂੰ ਸੰਭਾਲੀ ਹੋਈ ਸੀ।
ਜਿਤੇ ਗ੍ਰਾਮ ਕੋ ਸੋ ਅਧਿਕਾਰੀ,
ਜਿੰਨੇ ਪਿੰਡ ਸੀ ਇਹਦੇ ਸਤਸੰਗ ਜੀ ਅਧੀਨ ਰਾਏ ਬੁਲਾਰ ਦੇ,
ਸਭ ਕੀ ਦਈ ਕਾਰ ਪਟਵਾਰੀ,
ਇਹ ਸਾਰੀ ਪਟਵਾਰ ਦੀ ਜ਼ਿੰਮੇਵਾਰੀ ਬਾਬੇ ਕਾਲੂ ਜੀ ਦੀ ਸੀ।
ਅਸਬਿਤ ਬਿਲਸਤ ਅਨਕ ਬਲਾਸਾ,
ਇਸ ਕਰਕੇ ਸਤਸੰਗ ਜੀ ਬੜੇ ਖੁਸ਼ੀ ਦੇ ਸਹਿਤ ਦਿਨ ਬਤੀਤ ਕਰਦੇ ਸੀ ਮਾਤਾ ਤ੍ਰਿਪਤਾ ਦੇ ਬਾਬਾ ਕਾਲੂ ਜੀ।
ਦੰਪਤ ਉਰ ਧਰੀ ਸੁਤ ਆਸਾ,
ਪੁੱਤਰ ਦੀ ਆਸਾ ਧਾਰਦੇ ਨੇ ਬਾਬਾ ਕਾਲੂ ਤੇ ਮਾਤਾ ਤ੍ਰਿਪਤਾ।
ਸਾਧਵੀ ਗਰਭ ਧਰਨ ਪੁਨ ਕੀਨਾ,
ਵਾਹਿਗੁਰੂ ਨੂੰ ਭਾਇਆ ਖਾਲਸਾ ਜੀ ਮਾਤਾ ਨੇ ਗਰਭ ਧਾਰਿਆ,
ਜਨਮੀ ਤਨਿਆ ਸੁਮਤ ਪਰਵੀਨਾ,
ਖਾਲਸਾ ਜੀ ਮਾਨੋ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਭਗਤੀ ਨੇ ਪਹਿਲਾਂ ਹੀ ਕਾਹਲੀ ਪੈ ਗਈ, ਅਵਤਾਰ ਧਾਰ ਲਿਆ, ਬੀਬੀ ਨਾਨਕੀ ਨੇ ਸਤਸੰਗ ਜੀ ਅਵਤਾਰ ਧਾਰਿਆ, ਬੀਬੀ ਨਾਨਕੀ ਸਤਸੰਗ ਜੀ ਭਗਤੀ ਦਾ ਅਵਤਾਰ ਹਨ।
ਹਿਮਗਿਰ ਮੈਨਾ ਕੇ ਕਰ ਮਾਹੀ,
ਜਿਵੇਂ ਹਮਾਰੀਆ ਪਰਬਤ ਦੇ ਸਤਸੰਗ ਜੀ ਘਰ ਵਾਲੀ ਮੈਨਾ ਮੰਨੀ, ਉਹਦੇ ਘਰ ਜਿਵੇਂ ਪਾਰਵਤੀ ਜੰਮੀ ਸੀ ਨਾ, ਐਮ ਬੀਬੀ ਨਾਨਕੀ ਨੇ ਜਨਮ ਲਿਆ।
ਪਾਰਵਤੀ ਜਨਮ ਜਾਈ,
ਸਮਾਂ ਆ ਗਿਆ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ, ਇਹਨਾਂ ਦੇ ਪੁੱਤਰ ਹੋ ਕੇ ਜੰਮੀਏ।
ਅਸ ਵਿਚਾਰ ਆਏ ਜਗ ਰਾਈ,
ਇਉਂ ਜਗ ਦਾ ਸਵਾਮੀ ਵਾਹਿਗੁਰੂ ਸਤਸੰਗ ਜੀ ਵਿਚਾਰ ਕਰਕੇ
ਦੁਤੀਆ ਗਰਭ ਕੋ ਧਾਰਨ ਕੀਨਾ,
ਉਸ ਵੇਲੇ ਮਾਤਾ ਤ੍ਰਿਪਤਾ ਨੇ ਦੂਸਰਾ ਗਰਭ ਧਾਰਿਆ, ਗੁਰੂ ਨਾਨਕ ਦੇਵ ਜੀ ਮਾਤਾ ਦੇ ਉਦਰ ਚ ਆਏ।
ਪਤ ਬ੍ਰਤ ਧਰਮ ਜਾਸ ਮਨ ਲੀਨਾ,
ਜਿਸ ਮਾਤਾ ਤ੍ਰਿਪਤਾ ਦਾ ਪਤ ਬ੍ਰਤਾ ਧਰਮ ਵਿੱਚ ਮਨ ਲੀਨ ਹੈ,
ਜੋ ਦੁਤੀਆਂ ਕੋ ਬ੍ਰਿਧਤ ਚੰਦੂ,
ਐ ਸਤਿਗੁਰੂ ਜੀ ਗਰਭ ਚ ਵੱਧ ਰਹੇ ਨੇ ਜਿਵੇਂ ਏਕ ਤੋਂ ਦੂਜ ਦਾ ਚੰਦਰਮਾ ਪੁੰਨਿਆ ਤੱਕ ਵੱਧਦਾ।
ਤੇਸ਼ਮ ਗਰਭ ਰੂਪ ਸੁਖ ਕੰਦੂ,
ਜੋ ਸੁਖਾਂ ਦੇ ਦਾਤੇ ਸਤਸੰਗ ਜੀ ਗਰਭ ਚ ਵੱਧ ਰਹੇ ਨੇ। ਪ੍ਰੇਮੀਓ ਸਮਾਂ ਸਮਾਪਤ ਹੋਇਆ, ਇੱਥੇ ਵਿਸਰਾਮ ਦਿੰਦੇ ਹਾਂ, ਕੁਝ ਇਹ ਜਿਹੜਾ ਸਤਸੰਗ ਜੀ ਰਹਿ ਗਿਆ ਇੱਥੇ ਸਮਾਪਤੀ ਕਰਦੇ ਹਾਂ। ਮਹਾਰਾਜ ਜੀ ਨੇ ਖਾਲਸਾ ਜੀ, ਇਸੇ ਤਰ੍ਹਾਂ ਸਮਾਂ ਆਉਣ ਤੇ ਅੱਜ ਦੇ ਦਿਨ ਸਤਸੰਗ ਜੀ ਭਾਵਾਂ ਭਾਰਤ ਵਰਸ਼ ਵਿੱਚ ਸੰਗਤਾਂ ਮਨਾ ਰਹੀਆਂ ਨੇ, ਸੋ ਆਪਾਂ ਸਤਸੰਗ ਜੀ ਭਾਵੇਂ ਕੱਲ ਨੂੰ ਮਨਾਉਣਾ, ਦਿਨ ਰਾਤ ਦਾ ਉੱਥੇ ਦਾ ਫਰਕ ਹੈ, ਅੱਜ ਸਤਸੰਗ ਜੀ ਤੜਕੇ ਸਮਝ ਲਓ, ਜੇ ਟਾਈਮ ਦੇਖੋਗੇ ਤਾਂ ਇਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰ ਲਿਆ ਹੈ, ਕਿਉਂ ਉੱਥੇ ਤੜਕੇ ਦਾ ਸਮਾਂ ਹੈ। ਉਸ ਹਿਸਾਬ ਨਾਲ ਖਾਲਸਾ ਜੀ ਇਹ ਆਪਣਾ ਅਖੰਡ ਪਾਠ ਜਿਹੜਾ ਚੱਲ ਰਿਹਾ ਹੈ, ਕੱਲ ਨੂੰ ਆਪਾਂ ਸਤਸੰਗ ਜੀ ਖੁਸ਼ੀਆਂ ਮਨਾਉਣੀਆਂ ਹਨ, ਸਦਾ ਹੀ ਸਤਸੰਗ ਜੀ ਗੁਰੂ ਘਰ ਵਿੱਚ ਤਾਂ ਖੁਸ਼ੀਆਂ। ਮਹਾਰਾਜ ਕਿਰਪਾ ਕਰਨ ਭਾਈ, ਜਿਸ ਪ੍ਰਯੋਜਨ ਹਿੱਤ ਆਪ ਜੀ ਨੇ ਅਵਤਾਰ ਧਾਰਿਆ ਹੈ, ਉਹ ਭਾਈ ਪ੍ਰਯੋਜਨ ਆਪ ਜੀ ਨੇ ਦਸਾਂ ਜੋਤਾਂ 'ਚ ਵਰਤ ਕੇ ਐਨ ਮੁਕੰਮਲ ਕਰ ਦਿੱਤਾ, ਕਲਯੁੱਗ ਦੇ ਸਮੇਂ ਸਤਯੁਗ ਵਰਤਾ ਕੇ ਰੱਖ ਦਿੱਤਾ। ਖਾਲਸਾ ਜੀ ਭੁੱਲਾਂ ਚੁੱਕਾ ਸਤਸੰਗ ਜੀ ਮਾਫ ਕਰਨੀਆਂ, ਸਤਿਗੁਰੂ ਜੀ ਕਿਰਪਾ ਕਰਨਾ, ਆਪਣੀਆਂ ਘੜੀਆਂ ਲੇਖੇ ਲਾਉਣ। ਰਾਗੀ ਸਿੰਘ ਸਾਹਿਬ ਹਾਜ਼ਰ ਨੇ ਖਾਲਸਾ ਜੀ ਆਪ ਕੀਰਤਨ ਦਾ ਰਸ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।